ਜਗਾੜ ਸਭ ਕੂੜਾ ਨਾਸ਼ਵਾਂ ਦਿੱਤਾ। ਆ ਜਗ੍ਹਾ ਜਿੱਥੇ ਤੁਸੀਂ ਆ ਰਹੇ ਹੋ ਇਹ ਜੀ ਜਿਹੜੀ ਅੱਗੇ ਵਸਦਾ ਜਿੱਥੇ ਜਾਣਾ ਉਹ ਬਹੁਤ ਸੁਖਦਾਇਕ ਹੋਵੇਗੀ। ਉਹ ਜਗ੍ਹਾ ਪੀਲੀ ਹੈ ਸੰਗਤ ਹੈ ਜਾਦੇ ਸਹਿਜ ਦੇ ਨਾਲ ਤੁਰੇ ਆਓ ਜਾਂ ਸ਼ਬਦ ਦੇ ਵਿੱਚ ਆਪਣੀ ਬਾਰੀ ਸਿਰ ਬੋਲਦੇ ਆਓ ਥੋੜੇ ਜੇ ਪਿੱਛਿਓਂ ਪ੍ਰੇਮੀ ਖੜ ਜਾਓ ਸੰਗਤ ਨੂੰ ਥੋੜਾ ਜਿਹਾ ਸਾਹਿਬ ਤੇ ਛੱਡਣਾ ਸ਼ੁਰੂ ਕਰੋ ਕਿ ਨਾ ਰੌਲਾ ਪਵੇ ਤੇ ਨਾਲੇ ਪ੍ਰੇਮ ਦੇ ਨਾਲ ਆ ਕੇ ਨਮਸਕਾਰ ਵੀ ਹੋਈ ਜਾਵੇ ਤੇ ਨਾਲੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਪ੍ਰੇਮ ਨਾਲ ਬੈਠ ਜਾਓ। ਗੁਰਮੁਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ। ਅਵਤਾਰ ਬਹੁਤ ਕਿਸਮ ਦੇ ਹੁੰਦੇ ਹਨ। ਨਿੱਤ ਅਵਤਾਰ ਮੰਨਿਆ, ਨਿਮਿੱਤ ਮੰਨਿਆ, ਅੰਸਾ ਮੰਨਿਆ, ਵੇਸਾ ਮੰਨਿਆ, ਪੂਰਨ ਮੰਨਿਆ, ਤਮ ਪੂਰਨ ਮੰਨਿਆ। ਛੇ ਕਿਸਮ ਦੇ ਅਵਤਾਰ ਮੰਨੇ ਨੇ ਦੁਨੀਆਂ ਦੇ ਵਿੱਚ। ਨਿਮਿੱਤ ਉਹ ਹੁੰਦਾ ਜਿਹੜਾ ਕਿਸੇ ਕੰਮ ਵਾਸਤੇ ਆਵੇ, ਜਿਸ ਤਰ੍ਹਾਂ ਰਾਮ ਚੰਦਰ ਜੀ ਨੇ ਰੌਣ ਕੁੰਭਕਰਨ ਇਹ ਜਿਹੇ ਨਿਆਈ ਜੋ ਦੁਨੀਆਂ ਤੇ ਭਾਰ ਰੂਪ ਸਨ ਉਹਨਾਂ ਨੂੰ ਮਾਰ ਕੇ ਗਰੀਬਾਂ ਦਾ ਡਰ ਦੂਰ ਕੀਤਾ ਸੀ। ਉਸ ਤੋਂ ਫਿਰ ਆਏ ਕ੍ਰਿਸ਼ਨ ਭਗਵਾਨ ਜੀ ਜਿਹੜੇ ਕੰਸ ਜਰਾ ਸੰਤ ਇਹ ਜਿਹੇ ਨਿਆਈ ਰਾਜੇ ਸਨ, ਪਰਜਾ ਨੂੰ ਰੋਲਾ ਰੂਪ ਬਣੇ ਸਨ, ਉਹਨਾਂ ਨੂੰ ਮਾਰਨ ਵਾਸਤੇ ਉਹਨਾਂ ਦਾ ਨਿਮਿੱਤ ਸੀ, ਉਹਨਾਂ ਨੇ ਮਾਰਨਾ ਸੀ ਉਹਨਾਂ ਨੂੰ। ਨਹੀਂ ਉਹ ਦੁੱਖ ਦੂਰ ਨਹੀਂ ਤੀ ਹੋਣਾ, ਗੁਰਮੁਖ ਆਪਣਾ ਵੀ ਕਿਸੇ ਨੇ ਡਰ ਦੂਰ ਕਰਿਆ, ਆਪਾਂ ਵੀ ਬਹੁਤ ਡਰ ਦੇ ਵਿੱਚ ਵਸਦੇ ਸਾਂ ਗੁਰਮੁਖ, ਆਪਾਂ ਵੀ ਲੜਕੀਆਂ ਨੂੰ ਘੜਿਆਂ ਦੇ ਵਿੱਚ ਪਾ ਪਾ ਕੇ ਦੱਬਦੇ ਸਾਂ ਮਿੱਟੀ ਦੇ ਵਿੱਚ ਡਰਦੇ। ਆਪਣਾ ਡਰ ਦੂਰ ਕਿਸੇ ਨੇ ਕਰਿਆ? ਕਲਗੀਧਰ ਮਹਾਰਾਜ ਜੀ ਨੇ ਕਰਿਆ। ਹੋਇਆ ਕਿਸੇ ਕੋਲ? ਬੜੀ ਬੜੀਆਂ ਰਾਠਾਂ ਕੌਮਾਂ ਸੀ, ਸਾਰਾ ਥਰ ਥਰ ਕੰਮ ਗਿਆ ਸੀ ਸਲਾਮ ਤੋਂ, ਇਤਨਾ ਸਲਾਮ ਦਾ ਬੋਲਬਾਲਾ ਸੀ। ਕਲਗੀਧਰ ਮਹਾਰਾਜ ਨੇ ਉਹੀ ਸ਼ਾਨ ਦਿੱਤੇ ਆ ਕੇ, ਪਤਾ ਹੀ ਨਹੀਂ ਲੱਗਾ ਕੋਈ ਕਿਧਰੇ ਮਰ ਗਿਆ ਜਾ ਕੇ ਕੋਈ ਕਿਧਰੇ ਮਰ ਗਿਆ। ਕਿਤਨੀ ਸ਼ਾਂਤੀ ਪੈਦਾ ਕਰਤੀ ਸਾਧ ਸੰਗਤ, ਸੁੱਖ ਨਾਲ ਦੁਨੀਆਂ ਸੌਣ ਲੱਗ ਗਈ। ਇਹ ਅਵਤਾਰ ਜਿਹੜਾ ਆਉਂਦਾ ਹੁੰਦਾ ਉਹ ਪੈਦਾ ਦਾ ਹੁੰਦਾ, ਵਾਹ ਹੁੰਦਾ ਦਰਦ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਗੁਰੂ ਅਵਤਾਰ ਹੋਇਆ। ਗੋ ਨਾਮ ਮੇਰੇ ਦਾ ਰੂ ਨਾਮ ਹੈ ਚਾਨਣ ਦਾ, ਜਿਹਨੂੰ ਪ੍ਰਕਾਸ਼ ਕਹਿੰਦੇ। ਨੇੜੇ ਦੇ ਵਿੱਚ ਕੋਈ ਵੀ ਸੁਖੀ ਨਹੀਂ ਹੋ ਸਕਦਾ, ਨੇੜੇ ਦਾ ਸਵਾਦ ਹੀ ਹੈ। ਨੇੜੇ ਨੇ ਆਪਣਾ ਜੋ ਸਵਾਦ ਹੈ ਉਹ ਨਹੀਂ ਤਿਆਗਣਾ। ਤੁਸੀਂ ਨੇੜੇ ਦੇ ਅੱਗੇ ਲੱਖ ਰੁਪਇਆ ਰੱਖ ਕੇ ਮੱਥਾ ਟੇਕ ਦੋ ਵੀ ਮੈਨੂੰ ਚਾਨਣਾ ਕਰਦੇ, ਉਹਦੇ ਚ ਗੁਣੇ ਨਹੀਂ ਹੈ, ਉਹਦਾ ਤਾਂ ਸਵਾਦ ਨੇੜੇ ਹੀ ਹੈ ਬਸ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗਿਆਨ ਦੇ ਹਨੇਰੇ ਵਿਜਾਣੀ ਵਿਦਿਆ ਰੂਪੀ ਨੀਂਦ ਸਾਰਾ ਸੰਸਾਰ ਸੁੱਤਾ ਪਿਆ, ਘਰਾੜੇ ਪੈਂਦੇ ਨੇ। ਅੰਧਕਾਰ ਸੁਖ ਕੰਮ ਹੋਣਾ ਸੋਹੀ ਹੈ, ਰਾਜਾ ਰੰਕ ਦੋ ਮਿਲ ਰੋਈਆ ਕਹਿੰਦੇ, ਚਾਹੇ ਰਾਜਾ ਚਾਹੇ ਗਰੀਬ ਹੈ, ਹਨੇਰੇ ਦੇ ਠੇਡਿਆਂ ਤੋਂ ਬਚ ਨਹੀਂ ਸਕਦਾ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆ ਕੇ ਜਿਹੜਾ ਜੀਵ ਹੈ ਨਾ ਇਹ ਅਜੂਨੀਆਂ ਦੇ ਅੰਧੇਰੇ ਦੇ ਵਿੱਚ ਭੜਕਦਾ ਫਿਰਦਾ, ਉਸ ਜੂਨੀਆਂ ਚੋਂ ਕੱਢ ਕੇ ਇਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗਿਆਨ ਦੀ ਰੋਸ਼ਨੀ ਚ ਲਿਆਂਦਾ। ਗੁਰੂ ਤੋਂ ਗਿਆਨ ਦੀ ਰੋਸ਼ਨੀ ਵਿਚਾਰ ਵੀ ਇਸ ਨੂੰ ਕਹਿੰਦੇ। ਉਹ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੱਕਰ ਲਾਇਆ, ਕੋਈ ਆਪਣੀ ਉਮਤ ਵਾਸਤੇ ਨਹੀਂ ਲਾਇਆ, ਪ੍ਰਾਣੀ ਮਾਤਰ ਵਾਸਤੇ ਉਹਨਾਂ ਨੇ ਸ਼ਿਕਸ਼ਾ ਦਿੱਤੀ ਹੈ। ਮਤਭੇਦ ਕੋਈ ਨਹੀਂ ਹੈ, ਜਿਹੜਾ ਅਵਤਾਰ ਹੁੰਦਾ ਉਹ ਮਤਭੇਦ ਨਹੀਂ ਹੁੰਦਾ ਉਦੇਸ਼, ਜਿਹੜਾ ਮਤਭੇਦ ਵਾਲਾ ਉਹ ਅਜੇ ਕਿਸੇ ਛੋਟੀ ਹੱਦ ਚ ਹੈ। ਉਹ ਗੁਰੂ ਨਾਨਕ ਦੇਵ ਮਹਾਰਾਜ ਸਾਰਿਆਂ ਮਜ਼ਬਾਂ ਨੂੰ, ਯਾਨੀ ਰਾਜਿਆਂ ਨੂੰ, ਗਰੀਬਾਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਸਾਧੂਆਂ ਨੂੰ, ਹੋਰ ਜੋ ਕੁਛ ਵੀ ਦੁਨੀਆਂ ਦੇ ਵਿੱਚ ਇਸਲਾਮ ਦਿਆਂ ਬੰਦਿਆਂ ਨੂੰ, ਸਾਰਿਆਂ ਨੂੰ ਹਕੀਕਤ ਕੀ ਸਜਿਆਈ, ਸਜਿਆਈ ਜਲਾਈ ਵੀ ਇਸ ਵਾਸਤੇ ਮਨੁੱਖਾਂ ਦੇ ਨਹੀਂ ਮਿਲਿਆ, ਇਸ ਵਾਸਤੇ ਇਹ ਮਜ਼ਹਬ ਨਹੀਂ ਬਣਿਆ। ਜਿੰਨੇ ਮਜ਼ਹਬ ਨੇ ਸਾਰੇ ਰੱਬ ਨੂੰ ਮਿਲਣ ਦੇ ਰਸਤੇ ਨੇ ਮਨੁੱਖ, ਬਸ ਹੋਰ ਇਹਦਾ ਕੋਈ ਕੰਮ ਨਹੀਂ। ਜੇ ਕੋਈ ਹੋਰ ਕਰਦਾ ਤਾਂ ਉਸਦੇ ਦਿਮਾਗ ਦੇ ਵਿੱਚ ਅਜੇ ਉਹ ਵਿਚਾਰ ਨਹੀਂ ਪੈਦਾ ਹੋਏ। ਉਹ ਦੱਸਿਆ ਵੀ ਸਕੂਲ ਔਰ ਕਾਲਜ ਕਾਹਦੇ ਵਾਸਤੇ ਬਣਦੇ ਨੇ, ਇਹ ਤਾਂ ਸਭ ਨੂੰ ਹੀ ਪਤਾ ਨਾ, ਇਹ ਤਾਂ ਬੱਚੇ ਨੂੰ ਵੀ ਪਤਾ ਵੀ ਜਿਹੜੇ ਸਕੂਲ ਤੇ ਕਾਲਜ ਨੇ ਇਹ ਬੱਚਿਆਂ ਦੇ ਪੜ੍ਹਨ ਵਾਸਤੇ ਬਣਦੇ ਨੇ। ਜੇ ਉੱਥੇ ਰਗੜਾ ਚੜ੍ਹਾਈ ਕਰ ਲਵੇ ਕੋਈ, ਜਾਣੀ ਉੱਥੇ ਝਗੜਾ ਤੇ ਲੜਾਈ ਕਰਨ ਲੱਗ ਜਾਵੇ, ਉਹ ਸਕੂਲਾਂ ਦਾ ਕੰਮ ਤਾਂ ਨਹੀਂ ਹੈ, ਇਹ ਤਾਂ ਆਪਣੀ ਬੇਸਮਝ ਸਮਝੀ ਹੈ ਗੁਰੂ ਨੇ। ਆਹ ਮਨੁੱਖਾਂ ਦੇ ਜਿਹੜੀ ਇਹ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਵੀ ਕਿਸੇ ਮਤ ਚ ਆ ਗਿਆ ਜਾਏ ਜੀ, ਉਸੇ ਮਤ ਚ ਕਿ ਮਨੁੱਖਾਂ ਦੇ ਚ ਆ ਗਿਆ ਨਾ, ਮਨੁੱਖਾਂ ਦੇ ਵਿੱਚ ਇਸਨੇ ਪਰਮੇਸ਼ਰ ਨੂੰ ਮਿਲਣਾ। ਆਹ ਦੱਸਿਆ ਵੀ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ। ਪਹਿਲੇ ਅਸਮਾਨ ਦੇ ਵਿੱਚ ਜਿਤਨੇ ਤਾਰੇ ਨੇ, ਜੋਸਤੀ ਲੋਕ ਜੋਸਤ ਵਿਦਿਆ ਦੁਆਰਾ, ਕਿਉਂ ਵਿਦਿਆ ਦਾ ਇੱਕ ਸੁਭਾਵ ਹੁੰਦਾ, ਜਾਣੀ ਉਸਦਾ ਗੁਣ ਹੁੰਦਾ ਵਿਦਿਆ ਦਾ, ਦੱਸਦੇ ਨੇ ਵੀ ਉਹ ਵਿਦਿਆ ਦੁਆਰਾ ਤਾਰਿਆਂ ਨੂੰ ਗਿਣ ਸਕਦੇ ਨੇ, ਪਰ ਜਿਤਨੇ ਅਧਮ ਜੀਵ, ਜਿਤਨੇ ਪਾਪੀ ਜੀਵ, ਜਿਤਨੇ ਅਲਪਗ ਜੀਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਨਾਲ ਜੋੜੇ ਨੇ, ਤਰੁਗਾ ਉਹੀ ਜਿਹੜਾ ਜੁੜੂਗਾ, ਜਿਹੜਾ ਜੁੜਿਆ ਹੀ ਨਹੀਂ ਉਹਨੇ ਤਰਨਾ ਕੀ ਹੈ ਗੁਰੂ ਕੋ। ਕਹਿੰਦੇ ਇਤਨੇ ਅਧਮ ਜੀਵ ਤਾਰੇ ਨੇ, ਕੋਈ ਗਿਣਤੀ ਨਹੀਂ ਕਰ ਸਕਦਾ, ਕਿਉਂ ਮਹਾਰਾਜ ਇੱਕ ਦੇਸੀ ਨਹੀਂ ਸਨ, ਉਹ ਤਾਂ ਸਰਬ ਦੇਸੀ ਸਨ, ਜੇ ਕਲਪ ਦ੍ਰਿਸ਼ਟੀ ਹੁੰਦੀ ਹੈ ਤਾਂ ਸਰਬ ਦ੍ਰਿਸ਼ਟੀ ਹੁੰਦੀ ਹੈ ਗੁਰੂ ਕੋ। ਇਹ ਅੱਗੇ ਜਾ ਕੇ ਇਹਨਾਂ ਗੱਲਾਂ ਦਾ ਅਨੁਭਵ ਹੁੰਦਾ, ਜਾਂ ਸਿੱਖ ਅੰਮ੍ਰਿਤ ਛਕ ਕੇ ਨਾਮ ਦਾ ਅਭਿਆਸ ਕਰਦਾ, ਜਾਂ ਨਹੀਂ ਸੁਰਤ ਸੂਖ ਹੋਣ ਲੱਗ ਜਾਂਦੀ ਹੈ ਨਾ, ਉਹ ਸੂਖ ਨੂੰ ਸੁਰਤ ਦਾ ਜੋ ਸੁਭਾਵ ਹੈ ਇਸ ਗੱਲ ਨੂੰ ਪੈਦਾ ਕਰਦਾ ਹੈ। ਔਰ ਇਹ ਤਾਂ ਬਹੁਤ ਜਿਹੜੇ ਸਾਧਨਾ ਵਾਲੇ ਜਿਗਿਆਸੂ ਨੇ ਗੁਰਸਿੱਖ, ਉਹਨਾਂ ਨੂੰ ਇਹ ਗੱਲਾਂ ਦਾ ਪਤਾ ਲੱਗਦਾ। ਔਰ ਗੁਰੂ ਨਾਨਕ ਦੇ ਮਹਾਰਾਜ ਜੀ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਕੋਈ ਆਪਣੇ ਵਾਸਤੇ ਨਿੱਜੀ ਪ੍ਰਯੋਜਨ ਵਾਸਤੇ ਨਹੀਂ ਸਨ ਫਿਰਦੇ, ਆਪਾਂ ਤਾਂ ਖੁਦਗਰਜ਼ੀ ਵਾਸਤੇ ਫਿਰਦੇ, ਆਪਾਂ ਜਿੱਥੇ ਜਾਂਦੇ ਹਾਂ ਆਪਣਾ ਕੋਈ ਖੁਦਗਰਜ਼ੀ ਵਿੱਚ ਕੋਈ ਮਹੱਤਵ ਹੈ, ਉਹਨਾਂ ਦਾ ਕੋਈ ਮਤਲਬ ਨਹੀਂ ਸੀ, ਗੁਰੂ ਹੀ ਉਹ ਹੈ ਗੁਰਮੁਖੋ ਜੀ ਦਾ ਕੋਈ ਮਤਲਬ ਨਹੀਂ ਹੈ, ਉਹਨਾਂ ਦਾ ਮਤਲਬ ਬਈ ਇਹ ਟੁੱਟੀਆਂ ਹੋਈਆਂ ਰੂਹਾਂ ਨੂੰ ਪਰਮੇਸ਼ਰ ਨਾਲ ਜੋੜਦੀ ਹੈ। ਇਵੇਂ ਜਿਹੜੇ ਮਹਾਂਪੁਰਸ਼ ਗੁਰਸਿੱਖ ਹੁੰਦੇ ਨੇ ਗੁਰੂ ਘਰ ਦੇ ਵਿੱਚ, ਉਹ ਵੀ ਇਸ ਵਾਸਤੇ ਹੀ ਆਉਂਦੇ ਨੇ ਦੁਨੀਆਂ ਦੇ ਅੰਦਰ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਉਹੇ ਜਿਹੇ ਮਹਾਂਪੁਰਸ਼ਾਂ ਦੀ ਬਾਰੇ ਲਿਖਿਆ, ਬਈ ਜਨਮ ਮਰਨ ਤੋਂ ਹੂੰ ਮੈਂ ਨਾਹੀ, ਜਨਮ ਪਰਉਪਕਾਰੀ ਆਏ, ਜਨਮ ਮਰਨ ਦੋ ਗੱਲਾਂ ਨੇ, ਕਹਿੰਦੇ ਉਹਨਾਂ ਤੇ ਆਇਤ ਨਹੀਂ ਹਨ, ਨਾ ਉਹ ਜੰਮਦੇ ਨੇ ਨਾ ਮਰਦੇ ਨੇ। ਹੁਣ ਆਪਾਂ ਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ, ਆਪਾਂ ਤਾਂ ਜੰਮਦੇ ਮਰਦੇ ਦੇਖਦੇ ਹਾਂ, ਦੇਖਦੇ ਨੇ ਮਹਾਤਮਾ ਵੀ ਸ੍ਰੀ ਸ਼ਰਗਾ ਨੂੰ ਦੇਖਦੇ ਹਾਂ, ਪਰ ਨਹੀਂ ਉਹਨਾਂ ਦੀ ਹੋਰ ਗਤੀ ਹੁੰਦੀ ਹੈ। ਜਨਮ ਮਰਨ ਤੋਂ ਹੂੰ ਮੈਂ ਨਾ ਹੀ, ਜਨਮ ਪਰਉਪਕਾਰੀ ਆਏ, ਪਰਉਪਕਾਰਾ ਕਾਹਦਾ ਕਰਦੇ ਨੇ, ਬਹੁਤ ਦੁਨੀਆਂ ਪਰਉਪਕਾਰ ਕਰਦੀ ਹੈ, ਪਰ ਸਭ ਤੋਂ ਵੱਡਾ ਪਰਉਪਕਾਰ ਆ ਟੁੱਟੀ ਹੋਈ ਰੂਹ ਨੂੰ ਪਰਮੇਸ਼ਰ ਦੇ ਨਾਲ ਗੰਢ ਦੇਣਾ, ਯਾਨੀ ਜੋੜ ਦੇਣਾ, ਕੀ ਅਭੇਦ ਕਰ ਦੇਣਾ। ਜਦ ਤੇਲ ਹੋ ਗਿਆ, ਜਦ ਪਾਣੀ ਦੇ ਵਿੱਚ ਪਾਣੀ ਰਲ ਗਿਆ ਗੁਰੂ ਕੋ, ਫਿਰ ਉਸਦਾ ਨਾਮ ਰੂਪ ਨਹੀਂ ਪਾ ਸਕਦਾ, ਬਸ ਨਾ ਉਹਨੂੰ ਕੱਢ ਸਕਦਾ ਕੋਈ, ਲਾਹ ਹੋ ਗਿਆ ਗੁਰੂ ਕੋ। ਇਹ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਹਰ ਇੱਕ ਕੋਲ ਗਏ, ਜਿਹਨਾਂ ਚ ਕਮੀ ਸੀ ਜਾਂ ਪਖੰਡ ਸੀ, ਜਾਂ ਦੁਨੀਆਂ ਨੂੰ ਤੰਗ ਕਰਦੇ ਸਨ ਗਰੀਬਾਂ ਨੂੰ, ਉਹਨਾਂ ਨੂੰ ਜਣਾਇਆ ਵੀ ਇਸ ਵਾਸਤੇ ਤੁਹਾਨੂੰ ਹਕੂਮਤ ਮਿਲੀ ਹੈ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਤਲੰਮੇ ਤੇ ਚਲੇ ਗਏ ਤੇ ਜਿੱਤਰ ਪੰਜਾ ਸਾਹਿਬ ਹੈ। ਬਾਲਾ ਤੇ ਮਰਦਾਨਾ ਸਾਥੀ ਨਾਲ ਨੇ ਗੁਰੂ, ਤਾਂ ਹੀ ਦੱਸਿਆ ਨਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਜਗਤ ਨੂੰ ਉਤਾਰਨ ਵਾਸਤੇ ਆਏ ਸਨ, ਕੋਈ ਇੱਕ ਮਜ਼ਹਬ ਨੂੰ ਉਤਾਰਨ ਵਾਸਤੇ ਨਹੀਂ ਸੀ ਆਏ, ਨਾ ਇੱਕ ਮਜ਼ਹਬ ਦੇ ਨਾਲ ਉਹਨਾਂ ਦਾ ਕੋਈ ਮੋਹ ਸੀ, ਨਹੀਂ ਉਹਨਾਂ ਨੇ ਤਾਂ ਹਕੀਕਤ ਸਚਾਈ ਜਣਾਉਣੀ ਸੀ। ਉਹ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ, ਸੰਗਤ ਉਸੇ ਤਰ੍ਹਾਂ ਹੀ ਸਹਿਜ ਨਾਲ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਦਿਆਂ ਹੋਇਆਂ, ਬੀਬੀਆਂ ਖੱਬੇ ਹੱਥ ਜਾਈ ਜਾਓ, ਭਾਈ ਸੱਜੇ ਹੱਥ ਜਾਈ ਜਾਓ, ਤਿੰਨਾਂ ਹਿੱਸਿਆਂ ਦੇ ਵਿੱਚ ਬੋਲਦੇ ਹੋ, ਦੇਖੋ ਕੈਸਾ ਰੰਗ ਵੱਜੇਗਾ, ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਦੁਨੀਆਂ, ਕਿੱਥੇ ਸਰੀਰ ਹੈ, ਕਿੱਥੇ ਧਰਤੀ ਹੈ, ਬਸ ਚਿਤਾ ਆਕਾਸ਼ ਹੀ ਰਹਿ ਜਾਏਗਾ। ਬੜੋ ਪ੍ਰੇਮ ਨਾਲ ਸੁਣਦਾ ਰੋਕ ਲੋੜ ਬਾਹਰੋਂ ਝੱਕ ਨੇ ਜਿਹੜਾ
ਆਇਆ ਗੁਰੂ ਨਾਨਕ
ਚੱਲਦੇ ਸਨ ਉਹਨਾਂ ਨੂੰ ਬੁਲਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ। ਉਹ ਤਲੰਮੇ ਦੇਸ਼ ਦੇ ਵਿੱਚ ਚਲੇ ਗਏ ਪਹਾੜੀ ਇਲਾਕਾ, ਉੱਧਰ ਪਹਾੜ ਦੀ ਜਲ ਦੇ ਵਿੱਚ ਬੈਠ ਗਏ। ਬੈਠਣ ਤੋਂ ਪਹਾੜੀ ਇਲਾਕਾ ਹੁੰਦਾ ਪਗ ਡੰਡੀਆਂ, ਪਾਣੀ ਘੱਟ ਹੁੰਦਾ, ਸੁੱਕੀ ਪਹਾੜੀ ਹੁੰਦੀ ਹੈ। ਮਰਦਾਨਾ ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਤਾਂ ਛਾਹ ਲੱਗੇ ਜਾਂ ਪਾਣੀ ਮਿਲਣਾ ਚਾਹੀਦਾ। ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਪਹਾੜੀ ਇਲਾਕਾ ਵੀ ਦੇਖ ਲਓ, ਜੇ ਇੱਥੇ ਕਿਤੇ ਕੋਈ ਚਸ਼ਮਾ ਹੋਵੇ। ਖੈਰ ਕਿਤੇ ਪਾਣੀ ਨਹੀਂ, ਉਹ ਤਾਂ ਕਿਸੇ ਦਾ ਸਾਧ ਸੰਗਤ ਹੰਕਾਰ ਦੂਰ ਕਰਨ ਗਏ ਸਨ। ਹੰਕਾਰ ਹੈ ਜਿਹੜਾ, ਬਹੁਤ ਕਿਸਮ ਦਾ ਆਪਣਾ ਹੰਕਾਰ ਹੈ ਦੁਨੀਆਂ ਨੂੰ। ਆ ਜਿਹੜੇ ਬੰਦਗੀ ਕਰਨ ਵਾਲੇ ਨੇ ਤਾਂ ਉਹਨਾਂ ਨੂੰ ਵੀ ਹੰਕਾਰ ਹੋ ਜਾਂਦਾ। ਉਹ ਤਾਂ ਕੋਈ ਕੋਈ ਉਸ ਅਵਸਥਾ ਤੇ ਚਲੇ ਜਾਂਦੇ ਨਿਰਹੰਕਾਰ ਅਵਸਥਾ ਜਿਹੜੀ ਉੱਥੇ ਕੋਈ ਕੋਈ ਜਾਂਦਾ ਹੁੰਦਾ। ਗੁਰਸਿੱਖ ਬਹੁਤ ਗਏ ਨੇ ਉੱਥੇ, ਗੁਰੂ ਘਰ ਦੇ ਜਿੰਨੇ ਗੁਰਸਿੱਖ ਸਾਰੇ ਉੱਥੇ ਮਹਾਂਪੁਰਸ਼। ਆਓ ਕਹਿਣ ਲੱਗਾ, ਮਹਾਰਾਜ ਜੀ ਪਾਣੀ ਤਾਂ ਕਿਤੇ ਨਜ਼ਰ ਨਹੀਂ ਆਉਂਦਾ, ਮੈਂ ਤਾਂ ਪਾਣੀ ਤੋਂ ਬਗੈਰ ਮਰ ਜਾਵਾਂਗਾ। ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਵੀ ਮਰਦਾਨਿਆਂ ਉਹ ਸਾਹਮਣੇ ਫਾੜੀ ਆ, ਤੇਰਾ ਉੱਥੇ ਜਾਤ ਪਾਈ ਬਲੀ ਕਢਾਰੀ ਹੈ, ਸਭ ਕੁਛ ਜਾਣਦਾ, ਸਰਵਗ ਨੂੰ ਕੀ ਭੁੱਲਿਆ ਹੋਇਆ। ਅਲਪੱਗੇ ਹੀ ਨਹੀਂ ਭਲਾ ਕਰ ਸਕਦਾ ਕਿਸੇ ਦਾ, ਸਰਵਗ ਕੋ ਬਹੁਤ ਯੁਕਤੀਆਂ ਨੇ ਭਲਾ ਕਰਨ ਦੀਆਂ, ਉਹ ਕੁੱਟ ਕੇ ਵੀ ਕਰ ਦਿੰਦਾ ਉਹਨੇ। ਮੈਂ ਦੱਸਿਆ ਮਸੰਦਾ ਦਾ ਕਰਿਆ ਨਾ ਭਲਾ, ਫਿਰ ਲਾਟ ਪਾ ਕੇ ਪਾਣੀ ਦੇ ਵਿੱਚ ਬੱਤੀ ਕਰਕੇ, ਜਿਹੜੇ ਬਹੁਤੇ ਚੌਧਰ ਜੇ ਬਣੇ ਫਿਰਦੇ ਨਾ ਵੀ ਅਸੀਂ ਵੀ ਮੁਕੀਆਂ। ਮੁਕੀ ਦਾ ਸਾਰ ਸੰਗਤ ਉਹ ਹੈ ਜਿਹੜਾ ਪਰਮੇਸ਼ਰ ਨੂੰ ਮਿਲ ਕੇ ਸੇਵਾ ਭਾਵਨਾ ਨਾਲ ਸੇਵਾ ਕਰਦਾ, ਕੋਈ ਉਹਨੂੰ ਲਾਲਚ ਨਹੀਂ ਹੈ। ਦੁਨੀਆਂ ਤਾਂ ਹੋਂ ਦੀ ਮਾਰੀ ਭੱਜੀ ਫਿਰਦੀ ਆ ਗੁਰਮੁਖੋਂ, ਚੌਧਰਾਂ ਵਾਸਤੇ ਕਿੱਥੇ ਸੁਖ ਸ਼ਾਂਤੀ ਆ ਜਾਏਗੀ, ਨਹੀਂ ਆਉਣੀ ਹੈ। ਖੈਰ ਮਰਦਾਨਾ ਗਿਆ ਪਗ ਡੰਡੀ ਸੀ, ਹੌਲੀ ਹੌਲੀ ਪੱਥਰਾਂ ਨੂੰ ਹੱਥ ਪਾਉਂਦਾ ਚੜ ਗਿਆ ਅੱਗੇ ਬੈਠਾ ਇੱਕ। ਯਾਨੀ ਇਸਲਾਮ ਦਾ ਫਕੀਰ ਹੈ, ਆਪੋ ਆਪਣੇ ਲਿਬਾਸ ਹੁੰਦੇ ਹਨ, ਸਿਰ ਦੇ ਉੱਤੇ ਬਨਾਰਸੀ ਦੁਪੱਟਾ ਬੰਨਿਆ ਆ, ਹੋਰ ਇੱਕ ਵੀ ਗੋਲ ਜੀ ਦੱਸਦੇ ਗਏ ਮੁਸਲਮਾਨਾਂ ਦੇ ਹੁੰਦਾ, ਤੇ ਬਹੁਤ ਬੜਾ ਧਾਣੀਆਂ ਜਾਂ ਵਾਲਾ ਖਿਲਕਾ ਪਾਇਆ ਹੋਇਆ, ਬਹੁਤ ਬੜਾ ਬੈਠਾ ਹੁਣ ਸਾਧ ਸੰਗਤ ਮਰਦਾਨੇ ਜਾ ਕੇ ਸਲਾਮ ਕਰੀ। ਸਲਾਮ ਕਰਨ ਤੋਂ ਜੋ ਉਸਦਾ ਫੁਰਨਾ ਸੀ ਉਸਦੇ ਸਿਰ ਕਿਹਾ ਪੀਰ ਦੇ ਬਲੀ ਕੰਧਾਰੀ ਦੇ। ਕਹਿਣ ਲੱਗਾ, ਫਕੀਰ ਸਾਈ ਮੈਨੂੰ ਲੱਗੀ ਹੋਈ ਆ ਅੱਛਾ, ਮੇਰ ਕਰ ਮੇਰ ਦੇ ਘਰ ਵਿੱਚ ਆ ਤੇਰੇ ਕੋਲ ਆ ਪਾਣੀ, ਤੂੰ ਮੈਨੂੰ ਪਾਣੀ ਦੀ ਘੁੱਟ ਦੇ, ਮੇਰੀ ਜਾਨ ਬਚੇ। ਹੁਣ ਸਾਧ ਸੰਗ ਤੋਂ ਉਸਨੇ ਆਪਣਾ ਜੋ ਉਹਦਾ ਅੰਦਰ ਖਿਆਲ ਸੀ ਉਹ ਜ਼ਾਹਰ ਕਰਿਆ। ਤਸ ਆ ਜਿਹੜਾ, ਜੇ ਉਸਦੇ ਅੰਦਰ ਨਾ ਹੁੰਦਾ ਤਾਂ ਉਸਨੇ ਪੁੱਛਣਾ ਹੀ ਨਹੀਂ ਜਿਵੇਂ ਤੂੰ ਕੌਣ ਹੈ। ਉਹ ਤਾਂ ਫਿਰ ਰੱਬ ਦਾ ਬੰਦਾ ਜਾਣ ਕੇ ਨਾਲੇ ਤਾਂ ਖੁਸ਼ ਹੁੰਦਾ, ਨਾਲੇ ਉਸ ਨੂੰ ਉਹਦੀ ਹੋਰ ਵੀ ਸੇਵਾ ਕਰਦਾ ਤੇ ਨਾਲੇ ਉਹਨੂੰ ਪਾਣੀ ਵੀ ਪਿਲਾਉਂਦਾ। ਕਹਿਣ ਲੱਗਾ, ਤੂੰ ਕੌਣ ਹੈ, ਤੇਰੀ ਜਾਤ ਕੀ ਹੈ? ਕਹਿੰਦਾ, ਮੈਂ ਜਾਤ ਆ ਤਾਂ ਮਰਾਸੀ ਹਾਂ, ਮਰਦਾਨਾ ਮਰਾਸੀ ਮੁਸਲਮਾਨ ਹੁੰਦੇ, ਬਹੁਤ ਜਾਤਾਂ ਨੇ ਮੁਸਲਮਾਨ ਦੀਆਂ ਵੀ, ਆਰਾਮ ਰਾ ਕੇ ਦੋ ਅੱਡੋਡੀ ਜਾਤਾਂ ਨੇ ਗਏ, ਉਹ ਚੰਗਾ ਲੜ ਮਰੀ ਜਾਂਦੇ। ਦੱਸੋ ਇਸ ਵਾਸਤੇ ਮਨੁੱਖਾ ਨਹੀਂ ਮਿਲਿਆ ਮਨੁੱਖ, ਨਾ ਇਹਦਾ ਬੇਸਮਝੀ ਆਪਣੀ ਹੈ। ਚੰਗਾ ਤਾਂ ਉਹ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ। ਖੈਰ ਉਹ ਕਹਿੰਦਾ, ਫਿਰ ਤੂੰ ਰਹਿੰਦਾ ਕਿਹਦੇ ਨਾਲ? ਗੁਰੂ ਨਾਨਕ ਦੇ ਮਹਾਰਾਜ ਨੂੰ ਕੋਈ ਭੁੱਲਿਆ ਨਹੀਂ ਸੀ ਹੋਇਆ ਦੁਨੀਆਂ ਦੇ ਵਿੱਚ, ਜਿਵੇਂ ਆਪਣੇ ਬੜੇ ਸੰਤ ਮਹਾਰਾਜ ਨੂੰ ਕੋਈ ਭੁੱਲਿਆ ਹੋਇਆ ਦੁਨੀਆਂ ਦੇ ਵਿੱਚ? ਤੁਸੀਂ ਕਿਤੇ ਚਲੇ ਜਾਓ, ਸੰਤ ਮਹਾਰਾਜ ਜੀ ਦਾ ਤੇਰਾ ਨਾਂ ਲੈ ਦਿਓ, ਮੈਂ ਰਾੜੇ ਆਇਆ, ਸਾਧ ਸੰਗਤ ਰਾੜੇ ਹੀ ਆਇਆ ਬਸ, ਭਾਵੇਂ ਨਹਿਰ ਤੋਂ ਨਹੀਂ ਰੱਖਿਆ ਹੋਵੇ, ਉੱਥੋਂ ਦੀ ਨਹਿਰ ਤੋਂ ਨਹੀਂ ਲੱਗਿਆ ਹੋਵੇ ਕਿਤੇ। ਦੇਖੋ ਕਿਵੇਂ ਬਿਸਤਰੇ ਵਿਛੜੇ ਸ਼ੁਰੂ ਹੁੰਦੇ ਨੇ। ਕਈ ਐਸੇ ਪ੍ਰੇਮੀ ਨੇ ਪਿੰਡਾਂ ਦੇ ਵਿੱਚ ਰਹਿੰਦੇ ਨੇ, ਗ੍ਰਿਸ਼ਤੀ ਨੇ ਬਾਜਾ ਰੇਗ ਵੀ ਸਿੱਖ ਲੈਂਦਾ, ਉਹਨਾਂ ਨੂੰ ਪਤਾ ਵੀ ਰਾੜੇ ਆਏ ਸੰਤਾਂ ਦੀ ਮਹੱਤਤਾ ਸਾਰੀ ਦੁਨੀਆਂ ਦੇ ਵਿੱਚ, ਫਿਰ ਉਹ ਆਖ ਕਹਿੰਦੇ ਵੀ ਅਸੀਂ ਰਾੜੇ ਆਇਆਂ ਨੇ ਸਿੱਖ, ਅਸੀਂ ਉਹਨਾਂ ਤੋਂ ਭਰੋਸਾਏ ਹੋਏ ਹਾਂ। ਮੈਨੂੰ ਨੀ ਪਤਾ ਵੀ ਭਰੋਸਾਇਆ ਕੀ ਹੁੰਦਾ, ਅਸੀਂ ਸਾਰੀ ਉਮਰ ਮਹਾਰਾਜ ਜੀ ਦੇ ਕੋਲ ਰਹੇ ਹਾਂ, ਸਾਨੂੰ ਤਾਂ ਕੋਈ ਪਤਾ ਨੀ ਵੀ ਅਸੀਂ ਕੀ ਭਰੋਸਾਏ ਹਾਂ ਸੰਤਾਂ ਕੋਲ। ਹਾਂ, ਸੇਵਾ ਜ਼ਰੂਰ ਕਰਦੇ ਨੇ, ਅਸੀਂ ਜੀ ਦੁਨੀਆਂ ਸਾਧ ਸੰਗਤ महापुरुषों का नाम बेच के आप फिर पैसे इकट्ठे करते हैं। यह कोई महात्मता ही नहीं है। सिख तो भोले पाले होंगे ने भी चलो संतों का नाम लिया इन्हें शायद उन्होंने वर्गी धारणा पढ़ता है कभी उत्थे ही आऊगा। नहीं नहीं उत्थे रहने थोड़े सामने बैठे ने आए ने उत्थे दे मालक का गुरु को बाकी संगत होंगी है सारी सेवा सारा ही करते आयो गुरमुख उस कहणगा तू नाल की दे रहे कहना गुरु नानक देव महाराज के नाल है ना दुनिया का पता करते हैं साध संगत उसका खून खोलन लग गया खून खोलन लग गया उसका पीर का कह लगा तेनू अकल नहीं है रोजाना कहना की गल होगी महाराज जी क्यों घबरा गए कहना तेनू अकल नहीं है मुसलमान हो गए तू हिंदू का मरीज बने देखो ये दस बई है इन्हों गलों के कुछ नहीं लैन देन कह लगा जा उतर जा थले मैं नहीं तेनू पानी पिलाना और तू मुसलमान हो के हिंदू का मरीज गुरदाना बेचारा मुड़िया गरीब के पास आके कहना महाराज उसका पानी नहीं पिलाना कहते फिर मरदाना पानी का पाई होर कि है नहीं उत्थे है जा मेहनत कर ला मेहनत कर ला हंकारी मेहनत भी नहीं मानना आंदा गुरमुख कि उसका जरा सतोगुणी सुभाव हों हंकार नाश कर दिता बस जरा सतोगुणी सुभाव आई तू इत रहम करूंगा जरा हंकारी आने की रहम करना गुरमुख नहीं करता जिन्हें दुर्योधन ने कहता जिन्हें कृष्ण भगवान बई मैं तो पांडवों नू ओनी जमीन देर नू त्यार नहीं जिनी सूई दे लक्के ते चढ़ दी है तू गल्लां कहीं करदा कहिंदे नाले हालांकि भगवान सी परमेश्वर का विष्णु का सोलह कला अवतार सी पर नहीं हंकारी नू पता ही नहीं कह सकता खैर मरदाने जाके मिनत फौत करी नहीं कहना भाजा इतो ओद ही पानी पीज का तू सिख बनिया नानक देव महाराज कहते जा भी तू थोड़ा जहां कौड़ बोली मरदाना वो कही तेनू केड़े पटवे ने फकीर बनाया छे तू फकीर का काम का एवं भी फकीर का सुहावना रब की खलकत से मेहर करनी रहमत करनी कार उन्हें इतनी बनी हकारी सुनता ही नहीं हूं किसी की बस मरदाना थले आगा डिग पिया चरणा के आ गए महाराज जी हूं बस हूं तो तैयारियां ही ने थोड़ी मर्जी है रखना रख लो नहीं इतने कपड़ भी नहीं है कितने कहते सब कुछ है मरदानिया साढ़े हंडिया तेनू कौन मार सकता है हां जब तेरा समा आ जाएगा फिर तो मरना नहीं है तू साडे च भेज दोगा मर्जी तो दुनिया होंगी है तिना गुनाहे मरते हैं मेरे जोड़ा गुरु वाला वो नहीं मरता गुरु को तो भेज हूं खैर व्याकुल हो गया मरदाना से जरा छा दे तीन गिर तो बाड़ते जरा छाया महाराज जी ने सोटी की खुज मारी फाड़ च गुरु खुज मारन की बेनती कहते मरदाना परमेश्वर ने पानी के लै तेरे वास्ते ठंडा पी पी ओ जड़ी डिग्गी थी उसकी बड़ी किनारी जो उतो पानी आना शुरू हो गया मरदाना ने पीता मुंह धोता बैठ गया और उस जब उस पीर की निगाह डिग्गी करनी गई उसका पानी तो गया बस मेरा जीवन भी गया बगैर कुछ किराए से अगला सीधा नहीं हूं आता गुरमुख यानी गुरु नानक देव महाराज जरा शस्त्र थी ना कलगीधर महाराज का शस्त्र तो तलवार थी ना तलवार तलवार ना सीधे करते सन पर गुरु नानक देव महाराज का शस्त्र की थी गरीबी गदा हमारी गदा होंगी हनुमान को देखिए तांता नहीं मिल जाए मूहे इन्नी होंगी है दाते ने भी जब जंग होता थी भीम सैन का उसे दुर्योधन कहते बारह को आवाज आती जब मारते थी गुए देखो बारह को तो खड़का सुनता थी बारह को इन दाते ने भी पानी उतों खिंचया गया हम उसने देखा भी मेरा जीवन पहला देखो उसको अकल नहीं आई अकल नहीं आती जिन्ना चेहरे के पूरे दिमाग से असर ना पवे उसने क्या भी होता कोई मेरे ना ज्यादा शक्ति वाला जिन्हें मेरा पानी खिंच लिया देखो पानी खिंचे तो भी उसको अकल नहीं आई है वो शक्ति है ना शक्ति जो उसके बड़ी किनारी दे उसने क्या मैं एक पहाड़ सुट जाए अभी तक मर जाएंगे थले देखो कितने नहीं जाता है ਘਰ ਬਾਰ ਵੀ ਛੱਡਿਆ ਹੋਇਆ, ਸ਼ਕਤੀ ਵੀ ਹੋਈ ਆ ਗੁਰੂ ਕੋ, ਪਰ ਉਹ ਵਸਤਾ ਨਹੀਂ ਆਈ। ਉਹ ਵਸਤਾ ਨਹੀਂ ਆਈ ਜਿੱਥੇ ਸਾਰੀ ਦੁਨੀਆਂ ਤੇ ਰਹਿਮ ਕਰਨਾ। ਕਹਿਰੀ ਕਰੀ ਜਾਂਦਾ ਕਹਿਰੀ, ਕਹਿਰ ਕਰਨੋ ਵੀ ਹਟਾ ਦੇਗਾ ਕੋਈ ਤੈਨੂੰ, ਕਹਿਰ ਕਰਨੋ ਤੀਕ ਤੇ ਤੀਕ ਪਈਆ ਗੁਰੂ ਕੋ ਦੁਨੀਆਂ ਦੇ ਵਿੱਚ, ਕਿਸੇ ਦਾ ਇੱਥੇ ਮਾਣ ਨਹੀਂ ਰਹਿਣ ਦਿੰਦਾ ਪਰਮੇਸ਼ਰ। ਘਰ ਉਸਨੇ ਹਜ਼ਾਰਾਂ ਮਣਾਂ ਦਾ ਪੱਥਰ ਤਪਕਾ ਦੇ ਕੇ ਜਿੱਥੇ ਤਿੰਨ ਫਕੀਰ ਬੈਠੇ ਸਨ ਉੱਥੇ ਨੂੰ ਰੋੜ ਦਿੱਤਾ। ਉਹ ਪਹਾੜਾਂ ਦੇ ਵਿੱਚ ਕੇਲੋ ਚੀਲ ਬਿਆਰ ਦੇ ਦਰਖਤ ਹੁੰਦੇ ਨੇ, ਆਉਂਦਾ ਪੀਣਾ ਉਹਨਾਂ ਨੂੰ। ਜਦ ਮਰਦਾਨੇ ਨੇ ਖੜਕਾ ਸੁਣਿਆ, ਖੈਰ ਖੈਰ ਹੁੰਦੀ ਆਉਂਦੀ ਹੈ, ਕਹਿਣ ਲੱਗਾ ਮਹਾਰਾਜ ਜੀ ਆ ਦੇਖੋ, ਬਚਦੇ ਬਚਦਾ ਹੁੰਦਾ ਹੋ ਜੋ ਪਰੇ ਉੱਠ ਕੇ। ਮਹਾਰਾਜ ਕਹਿੰਦੇ ਮਰਦਾਨਾ ਤੂੰ ਕਰਤਾਰ ਦੇ ਰੰਗ ਤਾਂ ਦੇਖ, ਬੜੋ ਪ੍ਰੇਮ ਨਾਲ ਡਰਨਾ, ਕਹਿੰਦੇ ਤੂੰ ਸਾਡੇ ਅੰਦਰ ਅੱਗੋਂ ਡਰਦਾ ਨੂੰ
ਦੇਖ ਮਰਦਾਨੇ
ਕਰ ਦਿੱਤਾ ਪਹਾੜ ਕੰਨੀ ਨੂੰ। ਪਹਾੜ ਆ ਕੇ ਹੱਥ ਦੇ ਨਾਲ ਲੱਗ ਗਿਆ ਗੁਰਮੁਖ, ਹਾਲਾਂਕਿ ਪਹਾੜ ਠੋਸ ਚੀਜ਼ ਹੁੰਦੀ ਹੈ ਜਿਹਨੂੰ ਪੱਥਰ ਕਿਹਾ ਜਾਂਦਾ, ਪਰ ਇੱਕ ਹੁੰਦਾ ਕਰਤਾ ਇੱਕ ਹੁੰਦੀ ਹੈ ਕਿਰਤ। ਜਦ ਕਰਤੇ ਦਾ ਹੱਥ ਕਿਰਤ ਨੂੰ ਲੱਗਿਆ ਨਾ ਤਾਂ ਉਸਨੇ ਆਪਣਾ ਕਠੋਰ ਸੁਭਾਅ ਛੱਡ ਦਿੱਤਾ। ਜਾਣੀ ਇਤਨਾ ਨਰਮ ਹੋ ਗਿਆ ਸਾਰਾ ਪੰਜਾਬ ਵਿੱਚ ਹੋ ਗਿਆ ਪਹਾੜ ਉੱਥੇ ਹੀ ਖੜ ਗਿਆ ਇੱਕ ਸਿਉਂ ਕਿਸ ਤਰ੍ਹਾਂ ਹੋ ਗਿਆ ਪਹਾੜ ਦੀ ਜਿਹੜਾ ਠੋਸ ਚੀਜ਼ ਠੋਸ ਦੇ ਨਾਲ ਤਾਂ ਜੁੜਦੀ ਨਹੀਂ ਹੁੰਦੀ ਕਦੇ ਜੁੜਦੀ ਦੇਖੀ ਹੈ ਜੇ ਲੋਹੇ ਨੂੰ ਲੋਹੇ ਦੇ ਨਾਲ ਜੋੜਨਾ ਹੋਵੇ ਬਿਲਡਿੰਗ ਕਰਨੀ ਪੈਂਦੀ ਹੈ ਨਾ ਬਿਲਡਿੰਗ ਇਵੇਂ ਕਰਦੇ ਨੇ ਹਸਲਾਉਣ ਸਾਰ ਜਿਹੜੇ ਪਹਾੜ ਦੇ ਉੱਤੋਂ ਨੀ ਰੋੜਿਆ ਆਉਂਦਾ ਸੀ ਜਿਹੜਾ ਉਹ ਲਹਿਦਾ ਸੀ ਇੱਕ ਕਰਦਾ ਨੀ ਬਾੜ ਕਦੇ ਖੜਦਾ ਹੁੰਦਾ ਬਾੜ ਕਦੇ ਖੜਦਾ ਹੁੰਦਾ ਜੇ ਸ਼ਾਂਤੀ ਨਾਲ ਘੜਾ ਰੱਖਦੇ ਜਾਂ ਪੰਜਾਬ ਦੂਰ ਕਰਦੇ ਫਿਰ ਡਿੱਗ ਪੈਂਦਾ ਪਰ ਨਹੀਂ ਡਿੱਗਿਆ ਨੀ ਦੇਖੋ ਕਰਤੇ ਦੀ ਸ਼ਕਤੀ ਕਿਤਨੀ ਹੈ ਖੈਰ ਉਹ ਜਾਂ ਪੰਜੇ ਦਿਨ ਉਸੇ ਤਰ੍ਹਾਂ ਹੀ ਬੈਠੇ ਨੇ ਉਸ ਨੇ ਫਿਰ ਦੇਖਿਆ ਵੀ ਹੁਣ ਮੇਰੀ ਮੌਤ ਆਜੂ ਪਾਣੀ ਭੈ ਕੇ ਹੈ ਨਹੀਂ ਉਹਦੀਆਂ ਫਿਰ ਅੱਖਾਂ ਖੁੱਲੀਆਂ ਫਿਰ ਉਹ ਜਿਹੜਾ ਹੰਕਾਰ ਉਸਦੀ ਪਰਦਾ ਆਇਆ ਤਿੰਨਾ ਦਸ਼ ਕਰਨ ਦੇ ਉੱਤੇ ਉਹ ਗੁਰੂ ਨਾਨਕ ਦੇਵ ਮਹਾਰਾਜ ਨੇ ਦੂਰ ਕਰ ਦਿੱਤਾ ਗਲਾ ਮਾਰੀ ਗਰੀਬੀ ਸਾਧ ਸੰਗਤ ਗਲਾ ਐਵੇਂ ਨਹੀਂ ਦੂਰ ਹੁੰਦਾ ਹੁੰਦਾ ਹੁਣ ਉਸਦੀਆਂ ਅੱਖਾਂ ਖੁੱਲੀਆਂ ਹੁਣ ਥੱਲੇ ਨੂੰ ਤੁਰਿਆ ਉਹਨਾਂ ਨਾਲੇ ਖਪਨੇ ਨੂੰ ਘੜੀਸਦਾ ਹੁੰਦਾ ਕੋਈ ਜਦ ਆਦਮੀ ਤੋਂ ਥੱਲੇ ਨੂੰ ਉਤਰੇ ਤਾਂ ਪਿਛਲੇ ਵਾਸਤੇ ਨਾਲ ਲੱਗਦਾ ਹੁੰਦਾ ਜਿਹੜਾ ਨੀਵਾਂ ਲੀੜਾ ਹੋਏ ਨਹੀਂ ਫੜ ਕੇ ਉਤਰਨਾ ਪੈਂਦਾ ਸਰ ਆ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੌਜ ਦੇ ਵਿੱਚ ਬੈਠੇ ਨੇ ਉਹ ਫਕੀਰ ਦੀ ਜਿਹੜਾ ਬਲੀ ਗਦਾਰੀ ਆ ਕੇ ਚਰਨਾਂ ਦੇ ਵਿੱਚ ਡਿੱਗਿਆ ਚਰਨਾਂ ਦੇ ਵਿੱਚ ਡਿੱਗਣ ਤੋਂ ਕਹਿੰਦਾ ਮਹਾਰਾਜ ਜੀ ਬਖਸ਼ੋ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਡੇ ਸੇਵਕ ਨਾਲ ਵੱਧ ਘੱਟ ਵੀ ਪਾਣੀ ਨਾ ਫੜਾਇਆ ਇਹੀ ਜਿਹਾ ਗੱਲਾਂ ਕਰਨ ਲੱਗ ਗਿਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭੜੂਆ ਜਹਾਨ ਗਿਆ ਕਹਿੰਦੇ ਤਾਂ ਘਰਬਾਰ ਵੀ ਛੱਡਿਆ ਪਾਣਾਂ ਦੇ ਵਿੱਚ ਰਹਿਣਾ ਪਰ ਤੈਨੂੰ ਇਹ ਵਸਤਾ ਨੀ ਪ੍ਰਾਪਤ ਹੋਈ ਹੈ ਜਿਹੜੀ ਫਕੀਰ ਦੀ ਵਸਤਾ ਹੁੰਦੀ ਹੈ ਸਿੱਖ ਦੀ ਤੂੰ ਤਾਂ ਸ਼ਕਤੀਆਂ ਦੇ ਵਿੱਚ ਫਸਿਆ ਪਿਆ ਸ਼ਕਤੀ ਹੈ ਜਿਹੜੀ ਕੋਈ ਵਸਤਾ ਨੀ ਜਿਹਨੂੰ ਹੋ ਹੀ ਜਾ ਸਕਦੇ ਨਾਨ ਉਹ ਤਾਂ ਸਿੱਖ ਦੀ ਵਸਤਾ ਤਾਂ ਬਹੁਤ ਉੱਚੀ ਹੈ ਗੁਰੂ ਉਹ ਕਹਿਣ ਲੱਗਾ ਮਹਾਰਾਜ ਜੀ ਜੋ ਆਪ ਕਿਰਪਾ ਕਰੋ ਫਿਰ ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਬੜੋ ਪ੍ਰੇਮ ਨਾਲ ਉਹਨਾਂ ਨੇ ਮੱਥ ਜੀ ਕਰਿਆ ਬੜੋ ਪ੍ਰੇਮ ਦੇ ਨਾਲ
ਨੂਰੇ ਲਾਹੀ ਦਾ ਸਾਰੀ ਦੁਨੀਆ ਸਾਰੀ ਲੋੜ ਨਹੀਂ ਲੋੜ
نور پایا قدرت کے سب بندے ایک نور تے سب جگ بجا کون بھلے کون بندے تو مردانے نو کہنا تو ہندو دا سکھ کیوں بنیا مرید کیوں بنیا یہ راستہ فقیر کی یہ راستہ تا گیا ہے کہہ دے فقیر کی تا واسطہ سارے دے وچ پرمیشر دیکھنا گروں کو کہہ دے یہ واسطہ فقیر دی نہیں آئے ساتھ سنگت اس دا ورن دوست جو اس نو پرم پیایا جی نا گرو نانک دیو مہاراج جی کرپا دوارا اس کا دور ہو گیا گرمکھ جو تسم تھی نا اس دے اندر جو ہنکار سی اس دے اندر وہ گرو نانک دیو مہاراج جی نے اس کا دور کر دیتا اس دی شانت بھائی وستا پراپت ہو گئی اس نو گرو نانک دیو مہاراج جی دنیا دا پلا کر کے پھرتے نے گرو او مردانا کہنے گا مہاراج جی ساڈے مت دے وچ مکہ شریف والا جڑے اس نو بہت چنگا منیا کدے خدا دا گھر ہو کرپا کرو مینو مکے شریف دے درشن تا کرا دیو گرو نانک دے مہاراج کہنے گے مردانیا بھی اتے ہندو تا جا نہیں سکتا مکے چ مردانا کہنا مہاراج جی آپ نو کون روک سکتا ہے تھونو کوئی نہیں روک سکتا کرپا کرو مینو اس دے درشن کرا دیو کہتے چنگا مردانا سما آئے گا تینو مکے شریف دے درشن کراواں گے کر یاترا آ گئی جی آپ حضور صاحب نے جانا نسائی دوائی شری امرتسر صاحب نو جانے اسی طرح ہی اور جو بساکھی نو دم دمے صاحب جانے اس طرح ہی نا مجھ والے بھی یاترا یا مکہ شریف نو جانے ہور ادھر ہور انہوں نے بھی کئی ہور پیر بھی ہے آپ نے یاترا آ گئی بہت کرانے بڑ بڑے فقیر جانے کٹھے ہوئے ترکی جانا پہنتا سی جا جا سمندر دا راہ سی اگن جا ادھر درخت نہیں ہے مکے جگہ ایسی ہوئی دھرتی ہے اتنے خیر مہاراج جی کہنے تینوں مکے شریف کے درشن کرانے ہیں بہت جانے نے فقیر مہاراج جی بیٹھے اتنے جا کے مہاراج جی جد کسی نو ودیش کرنا ہوں تا لباس ملکھن جا بنا دے سن کیوں انہوں نے جہی بےتی تھی وہ اپنے کن کھچتے تھے جی ملکھن تا نہ کرے نا تا پھر اگلا سنتا نہیں ہوں بھائی گرداس نے لکھا بھائی گرداس گرو گھر وید ویاس منیا سات سنگ پھر بابا مکے گیا نیل وستر تارے بنواری آسا ہاتھ کتاب کس پویا ماگ مسلا تاری یا ستا بابا رات بل بہ رابے پیر بساری جیون ماری لت دی کہڑا ستا کمر کماری ٹنگو بگکڑی سیا پھریا مکہ گلا دکھاری ہوئے حیران کرم جوہاری ایوں دادے مہاراج جی نے نیلا جا لباس پا لیا ایک پاسے کھڑام پا لی ایک پاسے جتا ہورے قسم کا پا لیا کچھ دے وچ کتاب جی دے دی ایوں کھڑاما پا کے یا کچھ لباس جا بنا لیا بڑو پھرے انہوں نے پائی بتا کی دس
پھر بابا جی مکے نو گیا Thank you.
ਕੱਠ ਹੋ ਗਿਆ ਤਾਂ ਉਹ ਪੁੱਛਣ ਲੱਗੇ ਇਹ ਕਿਹੜੇ ਘਰਾਣੇ ਦਾ ਫਕੀਰ ਹੈ, ਇਹਦਾ ਲਿਬਾਸ ਕਿਹਾ ਜਾ। ਮਰਦਾਨਾ ਕਹਿਣ ਲੱਗਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਕਹਿੰਦੇ ਫਿਰ ਇਹ ਕਿੱਥੇ ਨੂੰ ਜਾ ਰਹੇ ਨੇ? ਕਹਿੰਦੇ ਮੱਕੇ ਸ਼ਰੀਫ ਦੇ ਦਰਸ਼ਨ ਕਰਨ ਜਾਂਦੇ ਨੇ। ਕਹਿਣ ਲੱਗੇ ਉੱਥੇ ਤਾਂ ਹਿੰਦੂ ਜਾ ਨਹੀਂ ਸਕਦਾ, ਹਿੰਦੂ ਨੂੰ ਤਾਂ ਉੱਥੇ ਜਾਣ ਨਹੀਂ ਦਿੰਦੇ। ਖੈਰ ਉਹ ਫਕੀਰ ਤੁਰ ਗਏ, ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਹੀ ਬੈਠੇ ਨੇ। ਉਹਨਾਂ ਗਿਆ ਤੋਂ ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਕਿਉਂ ਭਾਈ ਮਰਦਾਨਿਆ, ਦੇਖ ਲਿਆ? ਉਹ ਤਾਂ ਕਹਿੰਦੇ ਹਿੰਦੂ ਜਾ ਨਹੀਂ ਸਕਦਾ ਉੱਥੇ ਦੱਸਣ। ਕਹਿੰਦਾ ਮਹਾਰਾਜ ਜੀ ਤੁਹਾਨੂੰ ਕੌਣ ਰੋਕ ਸਕਦਾ? ਕਹਿੰਦੇ ਚੰਗਾ ਫਿਰ ਕੀਰਤਨ ਸੁਣਾ। ਮਰਦਾਨੇ ਨੇ ਨੇਤਰ ਮੀਟਲੇ ਸਾਧ ਸੰਗਤ ਫੇਰ ਕੀਰਤਨ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਾਧਿਸ਼ਟ ਹੋ ਕੇ ਬੈਠੇ, ਘੰਟਾ ਕੀਰਤਨ ਕਰਦਾ ਰਿਹਾ। ਕਹਿੰਦੇ ਮਰਦਾਨਿਆ ਨੇਤਰ ਖੋਲ। ਜਦ ਮਰਦਾਨੇ ਨੇ ਨੇਤਰ ਖੋਲੇ ਤਾਂ ਮੱਕੇ ਦੀ ਟੈਂਪਲ ਦਿਖਦੀ ਹੈ। ਟੈਂਪਲ ਉਤਲਾ ਬੁਰਜ ਜੀ ਨੂੰ ਕਿਹਾ ਜਾਂਦਾ। ਮਰਦਾਨਾ ਕਹਿਣ ਲੱਗਾ ਮਹਾਰਾਜ ਜੀ ਉਹ ਸਾਹਮਣੇ ਕੀ ਹੈ? ਕਹਿੰਦੇ ਉਹੀ ਮੱਕਾ ਸ਼ਰੀਫ ਹੈ। ਕਹਿੰਦਾ ਮਹਾਰਾਜ ਜੀ ਆਪਾਂ ਬੜੀ ਛੇਤੀ ਆ ਗਏ। ਕਹਿੰਦੇ ਹਾਂ ਕਰਤਾਰ ਆਪਾਂ ਨੂੰ ਛੇਤੀ ਹੀ ਲਾਇਆ। ਕਹਿੰਦਾ ਮਹਾਰਾਜ ਜੀ ਇੱਥੋਂ ਕਿੱਡੀ ਕੁ ਦੂਰ ਆ? ਉੱਥੇ ਦਰਖਤ ਨਹੀਂ, 60 ਕੋ ਹੈ। ਕਹਿੰਦੇ ਪੈਦਲ ਜਾਂਦੇ ਹੁੰਦੇ ਸਨ ਜਾਂ ਸੁਰਤੀ ਦੀ ਸਵਾਰੀ ਕਰਦੇ। ਮਹਾਰਾਜ ਜੀ ਫਿਰ ਰਾਤ ਨੂੰ ਪਹੁੰਚੇ ਮੱਕੇ ਦੇ ਵਿੱਚ। ਬਹੁਤ ਯਾਤਰੂ ਪਏ ਨੇ, ਸਾਰੇ ਸਿਰ ਕਰੀ ਪਏ ਨੇ ਆਪਣੇ ਇਸ਼ਟ ਕੰਨੀ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨ ਕਰ ਲਏ ਟੈਂਪਲ ਕੰਨੀ। ਇਹਦਾ ਕੋਈ ਕੌਤਕ ਵਰਤਾਉਣਾ ਦੀ ਸਾਹ ਸਚਿਆਈ ਪ੍ਰਗਟ ਕਰਨੀ ਸੀ। ਖੈਰ ਉਹ ਜਿਹੜਾ ਜੀਵਨ ਕਾਜੀ ਸੀ ਨਾ, 5 ਕਾਜੀ ਨੇ ਉਹ, ਜਿਵੇਂ ਦਰਬਾਰ ਸਾਹਿਬ ਦੇ ਗ੍ਰੰਥੀ 4-5 ਹੁੰਦੇ, ਰਾਗੀਆਂ ਦਾ ਅੰਤ ਹੀ ਇੰਨੇ ਹੁੰਦੇ। ਘੰਟੇ ਘੰਟੇ ਬਾਅਦ ਡਿਊਟੀ ਬਦਲੀ ਜਾਂਦੀ, ਆਈ ਜਾਂਦੇ ਨੇ ਆਪਣਾ ਚੱਕ ਕੇ ਤੁਰੀ ਜਾਂਦੇ। ਇਸੇ ਤਰ੍ਹਾਂ ਹੀ ਇਹਨਾਂ ਦੀਆਂ ਵੀ 5 ਨਮਾਜ਼ਾਂ ਨੇ, 5 ਕਾਜੀ ਰੱਖੇ ਹੁੰਦੇ ਨੇ। ਆਹ ਸੁਣਦੇ ਨੀ ਹੋਣੀ ਤੁਸੀਂ, ਜਾਂ ਅਸੀਂ ਬੈਠੇ ਹੁੰਦੇ ਨਾ ਨਹਾ ਕੇ, ਫਿਰ ਜਦ ਮਾੜਾ ਜਾਂ ਮੂੰਹ ਨੂੰ ਮੂੰਹ ਜਾਂ ਪੈਰ ਪਠਾ ਲਿਆ ਜਾਂ ਹੋਣ ਵਾਲਾ, ਫਿਰ ਇਹ ਬਾਂਗਾਂ ਜਿਹੀਆਂ ਦਿੰਦੇ ਹੁੰਦੇ ਨੇ ਮਸੀਤਾਂ ਚ। ਸੁਣਦੇ ਨੇ, ਸਮਝਦਾ ਕੁਛ ਨੀ। ਜਿਹੜੀ ਚੀਜ਼ ਸਮਝੀ ਹੋਈ ਨੇ ਉਹਦਾ ਫਾਇਦਾ ਕੀ ਹੋਇਆ? ਖੈਰ ਉਹਨਾਂ ਦੇ ਮੱਤ ਦੇ ਸਮਝਦੇ ਹੋਣਗੇ, ਸਾਨੂੰ ਤਾਂ ਸਮਝਦਾ ਨੀ। ਸਾਡੇ ਮੱਤ ਦੀ ਤਾਂ ਬਾਣੀ ਗੁਰੂ ਦੀ ਸਾਰਿਆਂ ਨੂੰ ਸਮਝਦੀ ਹੈ। ਕਿਹਨੂੰ ਨੀ ਸਮਝਦੀ? ਸਾਰਿਆਂ ਨੂੰ ਸਮਝਦੇ ਜਿਹੜਾ ਜਾਣਦਾ ਬੋਲੀ ਪੰਜਾਬੀ, ਸਾਰਿਆਂ ਨੂੰ ਸਮਝਦੇ, ਸਾਰੇ ਮਤਾਂ ਨੂੰ ਸਮਝਦੇ, ਸਾਰੇ ਮਤਾਂ ਦੀ ਬਾਣੀ ਹੈ ਮਹਾਰਾਜ ਦੇ ਵਿੱਚ, ਸਾਰੇ ਮਤਾਂ ਦੇ ਭਗਤਾਂ ਦੀ ਵੀ ਹੈਗੀ। ਕਹਿੰਦੇ ਉਹ ਜਿਹੜਾ ਕਾਜੀ ਸੀ ਜੀਵਨ ਸੀ, ਉਸ ਨਾਲ ਜੀਵਨ ਕਾਜੀ ਉਹ ਆਇਆ, ਉਸਨੇ ਜਦ ਪਰਕਰਮਾ ਕਰੀ ਮੱਕੇ ਦੇ ਆਲੇ ਦੁਆਲੇ ਫਿਰ ਗਏ, ਜਿਵੇਂ ਆਪਾਂ ਵੀ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰੂ ਵੀ ਆਪਣੇ ਕਰਦੇ ਰਹੇ ਪਰਕਰਮਾ, ਤਾਂ ਉਸਨੇ ਸਾਰੇ ਯਾਤਰੂ ਦੇਖਦਾ ਆਇਆ ਵੀ ਆਦਮ ਨਾਲ ਪਏ ਨੇ ਸਾਰੇ, ਤਾਂ ਇੱਕ ਯਾਤਰੂ ਆ ਉਹਦੇ ਪੈਰ ਨੇ, ਮੱਕੇ ਸ਼ਰੀਫ ਕਦੇ ਨੂੰ ਪੈਰ ਕਰੀ ਪਿਆ, ਉਹ ਤੇ ਬਰਦਾਸ਼ਤ ਨਾ ਕਰੀ ਗਈ ਇਹ ਗੱਲ ਵੀ ਇਤਨਾ ਅਪਰਾਧੀ ਮੱਕੇ ਸ਼ਰੀਫ ਕਦੇ ਨੂੰ ਪੈਰ ਕਰਨ, ਉਹਨੇ ਸੋਚਿਆ ਨੀ, ਕੁਛ ਪੁੱਛਿਆ ਨੀ ਸਾਹਿਬ ਨੂੰ, ਆ ਕੇ ਗੁਰੂ ਨਾਨਕ ਦੇ ਮਹਾਰਾਜ ਦੇ ਕਮਰ ਦੇ ਵਿੱਚ ਲੱਤ ਮਾਰੀ, ਖਾ ਖਾਂਦਾ ਕਿਉਂ ਨੀ, ਉਹ ਸਟੰਬਰ ਗਿਆ ਉੱਥੇ ਵੀ ਮੇਰੇ ਨੌ ਦਾ ਸਿੰਘਾ ਕਿੱਧਰੋਂ ਆ ਗਿਆ, ਕਹਿੰਦੇ ਅੱਜ ਦਾ ਤੇਰੇ ਤਾਂ ਕਈ ਅਸੀਂ ਜਨਮਾਂ ਦੇ ਜਾਣੂਆਂ ਕੋਟਿਆ, ਤੂੰ ਕਹਿੰਦੇ ਇਉਂ ਕਹਿਣਗੇ ਜੀਵਨ ਵੀ ਅਸੀਂ ਥੱਕੇ ਹੋਏ ਸਾਂ, ਸਾਨੂੰ ਤਾਂ ਅਸੀਂ ਤਾਂ ਬੌਂਦੇ ਪਏ ਆ, ਸਾਨੂੰ ਇਉਂ ਨੀ ਪਤਾ ਲੱਗਿਆ ਵੀ ਮੱਕਾ ਸ਼ਰੀਫ ਕਿੱਧਰ ਆਏ ਸੀ, ਸਾਨੂੰ ਤਾਂ ਸਾਡੀ ਤਾਂ ਐਸਾ ਹੀ ਕੰਮ ਹੋਗਾ, ਥੱਕੇ ਹੋਏ ਸਾਂ, ਅਕਲੇ ਨੀ ਸੁਗਾਣੇ ਹੈ, ਕਹਿਣਗੇ ਜਿੱਧਰ ਨਹੀਂ ਮੱਕਾ ਸੱਤ ਤਾਂ ਉੱਠ ਵੀ ਨੀ ਹੁੰਦਾ, ਕਹਿੰਦੇ ਉੱਧਰ ਕਰਦੇ ਸਾਡੇ ਪੈਰ ਨੇ ਮੇਰੇ, ਉਹਨੇ ਹਰਕੇ ਹੋਏ ਨੇ ਪੈਰ ਫੜੇ ਮਹਾਰਾਜ ਦੇ ਚਰਨ, ਲੱਗਿਆ ਤਾਂ ਵਾਦਾ ਉਹ ਕ੍ਰਿਸ਼ਨ ਵੀ ਉੱਧਰ ਕਰ ਦੇਣਾ, ਚਲਾ ਕੇ ਮਾਰਾਂ ਫੜਾਂ, ਪਰ ਸਾਹ ਸੰਗਤ ਮੱਕਾ ਨਾਲ ਹੀ ਗੇੜੇ ਦਿੰਦਾ, ਮੱਕਾ ਨਾਲ ਗੇੜੇ ਦਿੰਦਾ, ਜਿਹੜਾ ਆਪਣਾ ਚੇਚਰ ਜਾਣੀ ਧਾਰਮਿਕ ਆਪਣਾ ਗ੍ਰੰਥ ਨੇ ਉਹ ਉਗਾਹੀ ਦਿੰਦੇ ਨੇ, ਪਰ ਉਹ ਨੀ ਮੰਨਦੇ, ਉਹ ਨੀ ਮੰਨਦੇ ਵੀ ਕਿਵੇਂ ਮੱਕਾ ਫਿਰ ਮਿਲੂਗਾ, ਇਵੇਂ ਹੁੰਦਾ ਦੂਏ ਮੱਤ ਦੇ, ਦੂਏ ਮੱਤ ਦੇ ਤਾਂ ਅਗਲਾ ਮੰਨਦਾ ਨੀ ਹੁੰਦਾ, ਉੱਥੇ ਮੱਕਾ ਫਿਰਿਆ ਜਾਣੀ, ਉੱਥੇ ਯਾਰੀ ਕਲਾ ਕੀ ਕਰਾਮਾਤ, ਕਰਾਮਾਤ ਹੋਂ ਨੂੰ ਮੁੱਖ ਰੱਖ ਕੇ ਨੀ ਦਿਖਾ ਲਈ ਹੈ ਮਹਾਰਾਜ ਜੀ, ਕਈ ਕਹਿੰਦੇ ਗੁਰੂ ਘਰ ਦੇ ਵਿੱਚ ਕਰਾਮਾਤ ਦਿਖਾਉਣੀ ਮਨਾ, ਨਹੀਂ ਇੰਨੀ ਵਿਚਾਰ ਹੀ ਨੀ ਆਪਣੇ ਅੰਦਰ, ਉਹ ਕਿਸੇ ਦਾ ਭਲਾ ਹੋ ਜਾਵੇ ਕਰਾਮਾਤ ਦਿਖਾਈ ਦੇ ਤਾਂ ਪੁੰਨੋ, ਕਿਸੇ ਮਰਦੇ ਆਦਮੀ ਨੂੰ ਬਚਾ ਦੇਣਾ ਜਿਹਦੇ ਸ਼ਬਦ ਬਚਾ ਦੇਵੇ ਤਾਂ ਪੁੰਨ ਹੋ ਗਿਆ, ਅਸੀਂ ਕਹਿੰਦੇ ਜੀ ਇਹਨੇ ਤਾਂ ਹੋਂ ਨਾਲ ਪਾਪ ਕਰਤਾ, ਇਹਨੇ ਕਰਾਮਾਤ ਕਿਉਂ ਨਿਕਾਲੀ ਹੈ, ਲਈ ਜੀ ਦੁਨੀਆ, ਜਦ ਮਹਾਰਾਜ ਜੀ ਨੇ ਰੂਹ ਦੀ ਜਿਹੜੀ ਭੂਤ ਉਸ ਦੀ ਬਦਲੀ ਕਰਤੀ ਮਨੁੱਖ ਦੇ ਵਿੱਚ ਆ ਗਿਆ, ਉਹ ਚੌਂਕ ਕੇ ਜੰਪਿਆ ਕਿਸੇ ਦੇ ਘਰ, ਬਹੁਤ ਕਈਆਂ ਨੇ ਇਤਰਾਜ ਕਰਿਆ ਵੀ ਸ਼ਕਤੀ ਦਿਖਾਉਣੀ ਮਨੀਆਂ, ਮਨਾ ਗੁਰੂ ਘਰ ਦੇ ਵਿੱਚ ਇਹਨਾਂ ਨੇ ਕਿਉਂ ਸ਼ਕਤੀ ਦਿਖਾਉਣੀ, ਹਾਂ ਉਹ ਮੁੱਖ ਲਾ ਕੇ ਸ਼ਕਤੀ ਦਿਖਾਉਣੀ ਮਾੜੀ ਹੈ ਗੁਰੂ ਕੋ, ਕਿਸੇ ਦਾ ਭਲਾ ਕਰ ਦੇਣਾ, ਹੁਣ ਆਪਾਂ ਜੋ ਸਭ ਕੁਛ ਕਰਦੇ ਹਾਂ ਭਲੇ ਵਾਸਤੇ ਹੀ ਕਰਦੇ ਹਾਂ ਨਾ, ਭਜਨ ਪਾਠ, ਉਹ ਇਸ ਤਰ੍ਹਾਂ ਉਹਨਾਂ ਨੇ ਫਿਰ ਦੱਸਿਆ ਵੀ ਉਸਨੇ ਮਹਾਰਾਜ ਜੀ ਬੋਲੇ ਫਿਰ ਕਹਿਣ ਲੱਗੇ ਕਾਜੀ ਸਾਹਿਬ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੈ, ਉਹਨੇ ਫੜ ਕੇ ਲੱਤਾਂ ਤੋਂ ਮਹਾਰਾਜ ਜੀ ਨੂੰ ਗੇੜਾ ਦੇਣਾ ਸ਼ੁਰੂ ਕਰਿਆ, ਜਿੱਧਰ ਨੂੰ ਕਾਜੀ ਚਰਨ ਜਾਂਦਾ ਮਹਾਰਾਜ ਜੀ ਮੱਕਾ ਵੀ ਉੱਧਰ ਹੀ ਦਰਸ਼ਨ ਕਰਦਾ ਹੈ, ਹੁਣ ਉਹ ਕਿਰਤ ਹੈ ਉਹ ਕਰਤਾ, ਕਿੱਥੇ ਕਿਰਤ ਕਿੱਥੇ ਕਰਤਾ ਗੁਰੂ ਦਾ, ਕਿੱਥੇ ਪਰਮੇਸ਼ਰ ਕਿੱਥੇ ਉਹਦੇ ਚੋਂ ਨਿਕਲੇ ਪਦਾਰਥ, ਉਹਨੇ ਦੇਖਿਆ ਉਸਦੀ ਅਕਲ ਗੁੰਮ ਹੋ ਗਈ, ਉੱਥੇ ਹੀ ਖੜ ਗਿਆ, ਸੁੰਨ ਹੋ ਗਿਆ, ਸੁੰਨ ਹੋ ਗਿਆ ਉੱਥੇ, ਉਹ ਇਹ ਤਾਂ ਕੋਈ ਬਲੀ ਅੱਲਾ, ਇਹ ਤਾਂ ਕੋਈ ਖੁਦਾ ਹੈ, ਇਹਦਾ ਸਰੀਰ ਧਾਰ ਕੇ ਖੁਦਾ ਆ ਗਿਆ, ਬਹੁਤ ਦੁਨੀਆਂ ਸਰੀਰ ਨੂੰ ਖੁਦਾ ਨਹੀਂ ਮੰਨਦੀ, ਸਾਧ ਸੰਗਤ ਹੈ ਕਿੰਨੀ ਬੋਲੋ, ਬਗੈਰ ਸਰੀਰ ਤੇ ਪਹਿਲਾਂ ਭਲਾ ਹੀ ਨਹੀਂ ਹੋ ਸਕਦਾ, ਜੇ ਗੁਰੂ ਨਾਨਕ ਦੇ ਮਹਾਰਾਜ ਸਰੀਰ ਨਾਲ ਧਾਰਦੇ, ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਰੀਰ ਨਾ ਧਾਰਦੇ ਤਾਂ ਫਿਰ ਆਪਾਂ ਨੂੰ ਆ ਪਾਣੀ ਕਿੱਥੋਂ ਮਿਲਦੀ, ਨਿਰਾਕਾਰ ਤਾਂ ਸੁਚੇਤਾ ਪਹਿਲਾਂ ਹੀ ਆ, ਜੋ ਵਾਹਿਗੁਰੂ ਦਾ ਨਿਰਗੁਣ ਸਰੂਪ ਉਹ ਤਾਂ ਸੁਤੇ ਹੀ ਹੈ, ਉਹਦੇ ਵਿੱਚ ਤਾਂ ਵਿਦੇਸ਼ ਨੀ, ਉਹਦਾ ਤਾਂ ਗਿਆਨ ਹੈ, ਖੜ ਹੈਰਾਨ ਹੋ ਗਿਆ ਉਹਦੀ ਅਕਲ ਹੀ ਖੜ ਗਈ, ਬਸ ਉਸਨੇ ਸਾਰੀ ਮੁੱਤ ਦੇ ਵਿੱਚ ਰੌਲਾ ਪਾਤਾ ਵੀ ਕਿਹਾ ਜਿਹਾ ਯਾਤਰੂ ਆਇਆ ਜਿਹਦੇ ਪੈਰਾਂ ਦੇ ਫਿਰਨ ਤੇ ਮੱਕਾ ਵੀ ਨਾਲ ਫਿਰਦਾ ਰਿਹਾ, ਸਾਰੇ ਬੜਬੜੇ ਕਾਜੀ ਮਲਾਣੇ ਇਕੱਠੇ ਹੋ ਗਏ ਸਾਧ ਸੰਗਤ ਵੀ, ਇਹਨਾਂ ਨੂੰ ਪੁੱਛੀ ਕੋਈ ਗੱਲ, ਸਾਧ ਸੰਗਤ ਜਿਹਾ ਜਿਹਾ ਕਿਸੇ ਦਾ ਮਨ ਹੁੰਦਾ ਨਾ ਉਹ ਜਿਹੇ ਬਚਨ ਵਿਲਾਸ ਪੁੱਛਦਾ ਹੁੰਦਾ ਮਹਾਂਪੁਰਸ਼ਾਂ ਕੋਲ, ਉੱਥੇ ਦੱਸਿਆ ਬਈ ਜਾਰੀ ਕਲਾ ਕੀ ਮੱਕੇ ਦੀ ਟੈਂਪਲ ਫੇਰ ਦਿੱਤੀ, ਬੜੋ ਬ੍ਰੇਨ ਵਾਲੇ ਉਹਨਾਂ ਦੀ ਜਿਹੜੀ ਉਹ ਅਕਲ ਸੀ ਉਹ ਗੁੰਮ ਕਰ ਦਿੱਤੀ ਮਹਾਰਾਜ ਨੇ ਬੜੋ ਬ੍ਰੇਨ ਦੇ ਨਾਲ।
ਜਾਰਾ ਕਲਾ ਦਿਖਾਈ ਬਾਬੇ ਨੇ ਮੱਕਾ
ਸ਼ਕਤੀ ਦਿਖਾ ਲਈ, ਨਹੀਂ ਉਹਨਾਂ ਨੇ ਮੰਨਣਾ ਨਹੀਂ ਸੀ, ਉਹਨਾਂ ਨੂੰ ਸਜਾਈ ਹਕੀਕਤ ਜਣਾਉਣੀ ਸੀ ਵੀ ਇਹ ਜੋ ਕੁਛ ਆ ਠੀਕ ਹੈ ਮਜ਼ਬ ਹੈ ਆਪਣਾ, ਪਰ ਜਿਹੜਾ ਤਸੋ ਹੈ ਈਰਖਾ ਜਿਹਨੂੰ ਕਹਿੰਦੇ ਨੇ ਸਾਰਿਆਂ ਦੇ ਦਿਮਾਗ ਹੌਲੇ ਹੋ ਗਏ, ਵਿਦਿਆ ਦਾ ਜਿਹੜਾ ਮਾਨ ਸੀ ਨਿਕਲ ਗਿਆ ਵਿੱਚ, ਵਿਦਿਆ ਦਾ ਇਹ ਵਿਦਿਆ ਹੀ ਨਹੀਂ ਕੁਛ ਕਰਨ ਦਿੰਦੀ ਇਸ ਨੂੰ ਗੁਰਮੁਖੋ ਜਿੱਥੇ ਜਾਣਾ ਇਸਨੇ, ਵਿਦਿਆ ਮੂਹਰੇ ਹੋ ਜਾਂਦੀ ਹੈ, ਸ਼ੰਕਾ ਰੂਪ ਬਣ ਜਾਂਦੀ ਹੈ ਜਿਹੜੀ ਵਿਦਿਆ। ਉਹ ਕਾਲੀ ਮਲਾਣੇ ਇਕੱਠੇ ਹੋਏ ਬੋਲਾ ਬਹੁਤ ਜਗਾੜ ਆਪਣਾ ਸਾਹਿਰਗਾਰ ਹੋਏ ਉੱਥੇ ਮੱਕਾ ਸ਼ਰੀਫ ਜਿਸ ਤਰ੍ਹਾਂ ਆਪਣਾ ਅੰਮ੍ਰਿਤਸਰ ਸਾਹਿਬ ਗਾੜਾ ਦੇ ਨੂੰ ਕਿਤਨੇ ਸਿੱਖ ਨੇ ਉੱਥੇ ਕਿਤਨੇ ਫਿਰਦੇ ਨੇ ਹੁੰਦਾ ਹੀ ਆਪੋ ਆਪਣੀ ਮੱਤ ਅਨੁਸਾਰ। ਕਹਿਣ ਲੱਗੇ ਇਹਨਾਂ ਕੋਲੋਂ ਕੋਈ ਗੱਲ ਪੁੱਛੋ, ਆਪਾਂ ਗੱਲ ਕੀ ਪੁੱਛਣਗੇ, ਜਿਹੜੀ ਵਸਤੂ ਪੁੱਛਣੀ ਆ ਉਹ ਨਹੀਂ ਪੁੱਛੋਣੀ ਉਹਨਾਂ ਕੋਲ, ਕਿਉਂ ਉਹਨਾਂ ਦੇ ਅੰਦਰੋਂ ਗੱਲੇ ਹੀ ਨਹੀਂ ਹੈ। ਤਸਵ ਆਨੰਦ ਤਸਵ ਜਿਹੜਾ ਆਦਮੀ ਜਿਹਦੇ ਅੰਦਰ ਈਰਖਾ ਨਾ ਉਹ ਲਾਭ ਨਹੀਂ ਉਠਾ ਸਕਦਾ ਹੁੰਦਾ ਬਸ ਮਹਾਂਪੁਰਸ਼ਾਂ ਕੋਲ, ਨਾ ਗੁਰੂਆਂ ਕੋਲ ਉਠਾ ਸਕੇ। ਖੈਰ ਉਹ ਸਾਰੇ ਇਕੱਠੇ ਹੋ ਗਏ, ਇਕੱਠੇ ਹੋਣ ਤੋਂ ਫਿਰ ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਦੇ ਅੱਗੇ ਸਵਾਲ ਰੱਖਿਆ, ਪੁੱਛਣ ਗੱਲ ਅਮਾਨ ਦੀ, ਉਹ ਸੱਚ ਨੂੰ ਕਹਿੰਦੇ ਪੁੱਛਣ ਗੱਲ ਅਮਾਨ ਦੀ। ਕਾਲੀ ਮੁੱਲਾਂ ਇਕੱਠੇ ਹੋਈ, ਵੱਡਾ ਸ਼ਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ, ਜਾਣੀ ਇਤਨੀ ਸ਼ਕਤੀ ਨਿਖਾਰ ਦਿੱਤੀ ਇਸ ਨੂੰ ਕੋਈ ਜਾਣੀ ਵਰਣਨ ਨਹੀਂ ਕਰ ਸਕਦਾ, ਜਾਣੀ ਅਕਲ ਤੋਂ ਅਗਲੀ ਗੱਲ ਤੁਸੀਂ ਦਿਖਾਤੀ ਕਰਕੇ। ਇਹ ਤਾਂ ਮੂਲੀ ਗੱਲ ਹੁੰਦੀ ਹੈ ਮਹਾਤਮਾ ਦੇ ਅੱਗੇ ਗਰੋਖੋ, ਇਹ ਆਪਾਂ ਨੂੰ ਬਹੁਤ ਬੜੀ ਲੱਗਦੀ ਹੈ। ਜਦ ਮਹਾਰਾਜ ਜੀ ਨੇ ਉਹਦੀ ਜੂਨੀ ਬਦਲੀ ਤਾਂ ਕਿਸੇ ਪ੍ਰੇਮੀ ਨੇ ਸੰਤ ਮਹਾਰਾਜ ਨੂੰ ਕਿਹਾ ਮਹਾਰਾਜ ਜੀ ਆਪਨੇ ਬੜੀ ਬਹੁਤ ਬੜੀ ਇਹ ਤਾਂ ਸ਼ਕਤੀ ਜਾਂ ਗੱਲ ਕਰਕੇ ਦਿਖਾ ਦਿੱਤੀ। ਕਹਿੰਦੇ ਬਸ ਇਤਨਾ ਹੀ ਦਿਮਾਗ ਹੈ ਤੇਰਾ। ਉਹ ਕਹਿੰਦੇ ਮਹਾਂਪੁਰਸ਼ਾਂ ਦੇ ਵਿੱਚ ਤਾਂ ਬਹੁਤ ਤਾਕਤ ਹੁੰਦੀ ਹੈ, ਇਹ ਤਾਂ ਕੁਦਰਤੀ ਹੋਈ ਹੈ, ਇਹ ਤਾਂ ਮੂਲੀ ਗੱਲ ਹੈ ਕਹਿੰਦੇ, ਇਹ ਤਾਂ ਮਾਮੂਲੀ ਗੱਲ ਹੈ ਕਹਿੰਦੇ, ਬਸ ਇੰਨੀਆਂ ਹੀ ਤਾਕਤ ਹੁੰਦੀਆਂ ਮਹਾਂਪੁਰਸ਼ਾਂ ਦੇ, ਚੁੱਪ ਕਰਕੇ ਬਹੁਤ ਤਾਕਤ ਹੁੰਦੀ ਹੈ ਗੁਰਸਿੱਖ ਦੇ ਵਿੱਚ, ਪਰ ਤਾਕਤ ਵਸਤਾ ਦੀ ਹੁੰਦੀ ਹੈ। ਠੀਕ ਹੈ ਲਿਬਾਸ ਵੀ ਰੱਖਣਾ, ਲਿਬਾਸ ਦੁਆਰਾ ਹੀ ਉਹ ਤਾਕਤ ਆਵੇਗੀ ਅੰਦਰ ਸਿੱਖ ਦੇ। ਖੈਰ ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ, ਫਿਰ ਕੀ ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨ ਦੇ ਥੱਲੇ ਹੀ ਬਹਿ ਗਏ ਪਾਣੀ ਚ ਬੇ ਪਾਣੀ ਚ ਬਹਿ ਗਏ ਉਹ ਐਡਾ ਗੁਰੂ ਤੁਹਾਡੇ ਕੋਲ ਆਇਆ ਤੁਸੀਂ ਕੋਈ ਰੱਬ ਦੇ ਘਰ ਦੀ ਗੱਲ ਪੁੱਛ ਲਓ ਬਈ ਮਨੁੱਖਾਂ ਦੇ ਮਿਲੀ ਵੀ ਮਿਲੀ ਹੈ ਐ ਬਲੀ ਅੱਲਾ ਸਾਡਾ ਕਿਤੇ ਖੁਦਾ ਨਾਲ ਵੀ ਮੇਲ ਹੋ ਜਾਏਗਾ ਸਾਡਾ ਜਨਮ ਵੀ ਸਫਲਾ ਹੋ ਜਾਏਗਾ ਮਜ਼ਹਬ ਦੇ ਸਾਧ ਸੰਗਤ ਇਤਨੀਆਂ ਗੱਠਾਂ ਪਈਆਂ ਹੋਈਆਂ ਨੇ ਇਹਨਾਂ ਚੋਂ ਕੋਈ ਕੋਈ ਸੂਰਮਾ ਨਿਕਲਦਾ ਗੁਰਮੁਖੋ ਆਹ ਜਿਸ ਤਰ੍ਹਾਂ ਬਾਬਾ ਖੁਦਾ ਸਿੰਘ ਮਹਾਰਾਜ ਜੀ ਇਹ ਪਠਾਣੀ ਇਲਾਕੇ ਦੇ ਵਿੱਚ ਚਲੇ ਗਏ ਸਾਡੀ ਸੰਪਰਦਾ ਦੇ ਹੋਏ ਨੇ ਬਾਬਾ ਵੀਰ ਸਿੰਘ ਮਹਾਰਾਜ ਲੌਂਗਾਬਾਦ ਵਾਲੇ ਸੀ ਉਹਨਾਂ ਦੇ ਉਹ ਸੇਵਕ ਸਨ ਬਹੁਤ ਉੱਚ ਅਵਸਥਾ ਦੇ ਮਾਲਕ ਸਨ ਬਸ ਮੌਜ ਦੇ ਵਿੱਚ ਮਸਤਾਨੀ ਬਿਰਤੀ ਕਰ ਲਈ ਕੇਸ ਪਿੱਛੇ ਨੂੰ ਛਿਟਕੇ ਰੱਖਦੇ ਸਨ ਕਸ਼ਹਿਰਾ ਰੱਖਦੇ ਸਨ ਬਸ ਉਹੋ ਜਿਹੀ ਟਾਈਪ ਦੇ ਹੋਰ ਲੜ ਗਏ ਨਾਲ ਮਸਤਾਨੇ ਬਾਬਾ ਵੀਰ ਮਹਾਰਾਜ ਨੂੰ ਕਹਿ ਗਏ ਮਹਾਰਾਜ ਜੀ ਕਾਲ ਚ ਗੇੜਾ ਮਾਰਿਆ ਹੀ ਏ ਕਹਿੰਦੇ ਜਾਓ ਮਾਰਿਆ ਪਠਾਣੀ ਮੁਲਕ ਆ ਜਿਹੜਾ ਰਹਿਤ ਬਹਿਤ ਦਾ ਖਿਆਲ ਰੱਖਣਾ ਆਪਣੀ ਰਹਿਤ ਸਿੱਖਾਂ ਦੀ ਹੋਰ ਆ ਉਹਨਾਂ ਦੀ ਰਹਿਤ ਉਹਦਾ ਕਈ ਸਾਧ ਸੰਗਤ ਜਿੱਥੇ ਬਹੁਲਤਾ ਹੁੰਦੀ ਹੈ ਨਾ ਉਹ ਭਾੜੂ ਪਾਏ ਜਾਂਦੇ ਨੇ ਜਿਹੜੇ ਬਹੁਲਤਾ ਆ ਜਾਂਦੇ ਨੇ ਜਿਸ ਤਰ੍ਹਾਂ ਆਪਣੇ ਬੰਦੇ ਇਧਰੋਂ ਬਹੁਤ ਦਾੜੀ ਕੇਸਾਂ ਵਾਲੇ ਸਿੱਖ ਅੰਮ੍ਰਿਤ ਛਕਿਆ ਜਾਂਦੇ ਨੇ ਜਦ ਜਾ ਕੇ ਏਅਰਪੋਰਟ ਤੇ ਉੱਤਰਦੇ ਨੇ ਚੰਟ ਵਗਰਾ ਦਿੰਦੇ ਨੇ ਉੱਥੇ ਬਸ ਐਨ ਖਰੋਟ ਵਰਗਾ ਮੂੰਹ ਕਰਕੇ ਗਾਂ ਜਾਂਦੇ ਦੱਸੋ ਇਹ ਕੋਈ ਧਰਮ ਹੈ ਜਾਣੀ ਮਾਇਆ ਪਿੱਛੇ ਦਾੜੀ ਮਨਾ ਲੈਣੀ ਆਪਣੇ ਧਰਮ ਤੋਂ ਛੀਨ ਹੋ ਜਾਣਾ ਇਹ ਤਾਂ ਬਹੁਤ ਗੈਰਤ ਆਈ ਹੈ ਗੁਰੂ ਖੋ ਇਹਨੂੰ ਤਾਂ ਮਰ ਜਾਣਾ ਚਾਹੀਦਾ ਉਹਨੂੰ ਤਾਂ ਮਰ ਜਾਣਾ ਚਾਹੀਦਾ ਸੁੱਕੀ ਰੋਟੀ ਖਾ ਲਓ ਕਿਉਂ ਧਰਮ ਨੂੰ ਤੁਸੀਂ ਮਿੱਟੀ ਚ ਲੋੜਦੇ ਹੋ ਆਹ ਤੁਸੀਂ ਸੁਣਿਆ ਹੋਣਾ ਪਿੱਛੇ ਜੇ ਸੁਣਿਆ ਹੋਣਾ ਆਪਣਾ ਕੋਈ ਬਹੁਤ ਫਿਲਾਸਫਰ ਸੀ ਬਹੁਤ ਵੱਡਾ ਗੰਗਾ ਸਿੰਘ ਸੀ ਉਹਦਾ ਖਦੀਨਾ ਉਹ ਪ੍ਰਚਾਰ ਕਰਨ ਗਿਆ ਵਲੈਤ ਦੇ ਵਿੱਚ ਆਪਣੇ ਸਿੱਖਾਂ ਨੇ ਕਲਿਆ ਆਪਾਂ ਵੀ ਸਿੱਖੀ ਆ ਸਾਰੇ ਆਪਣੇ ਚਾਹੀਦੀ ਉਧਰ ਜਾ ਕੇ ਪ੍ਰਚਾਰ ਸ਼ੁਰੂ ਕਰਤਾ ਸਾਧ ਸੰਗਤ ਉਹਨਾਂ ਨੇ ਫਿਰ ਉਹਦੇ ਤੇ ਭਾਰ ਪਾਉਣਾ ਸ਼ੁਰੂ ਕਰਿਆ ਭਾਰ ਕੋਈ ਮੇਰ ਸੀ ਕੱਲੀ ਉਹਦਾ ਕੋਈ ਹੈ ਨੀ ਤੇ ਉਹਦੇ ਕੋਲ ਮਿਲੀਆਂ ਰੁਪਈਆ ਸੀ ਮਿਲੀਆਂ ਉਹਦੇ ਲਈ ਕੋਈ ਬੋਲੀ ਹੋਈ ਆ ਭਰਮਾ ਖਰਮਾ ਕਹਿ ਦੋ ਉਹ ਕਰਦੇ ਹੁੰਦੇ ਜਿਵੇਂ ਮਿਲੀ ਆ ਇਹ ਗੱਲਾਂ ਤੇ ਅਸੀਂ ਵੀ ਉਧਰ ਫਿਰਦੇ ਰਹੇ ਹਾਂ ਮਹਾਰਾਜ ਦੀ ਕਿਰਪਾ ਨਾਲ ਗਿਆ ਸਾਡੇ ਚ ਕੋਈ ਤਾਕਤ ਨਹੀਂ ਉਹ ਉਸਨੇ ਹੌਲੀ 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 ਮੇਵ ਨੇ ਮਿਲਾ ਲਿਆ ਉਹਨੂੰ ਹੋ ਗਏ ਤਾਂ ਸਾਡੀ ਗੱਲ ਆ ਕਹਿੰਦੀ ਸਾਡੀ ਦਾ ਗੱਲ ਪਹਿਲਾਂ ਜਿਹੜਾ ਤੇਰਾ ਮੂੰਹ ਹੈ ਇਹਨੂੰ ਠੀਕ ਕਰ ਕਹਿੰਦਾ ਠੀਕ ਕਿਵੇਂ ਹੁੰਦਾ ਬਸ ਕਹਿੰਦਾ ਵੱਢ ਦੇ ਇਹਦਾ ਕੁਛ ਉੱਤੇ ਹੈਗਾ ਇਹਨੂੰ ਸਾਧ ਸੰਗਤ ਬਹੁਤ ਤਾਂ ਜ਼ਰੂਰ ਇਹ ਕੋਈ ਲਾ ਕੇ ਗੱਲ ਨਹੀਂ ਹੈ ਕੋਈ ਇਹ ਝੂਠ ਨਹੀਂ ਹੈ ਹੋਈ ਜੀ ਐਵੇਂ ਪਿਛਲੇ ਜਾਣ ਦੇਣਗੇ ਜਿਹੜੇ ਵੀਰੇ ਹਾਂ ਇਹਨੂੰ ਦੱਸਿਆ ਵੀ ਬਹੁਤ ਪਹਿਲਾਂ ਭਾਰ ਪਾ ਲੈਂਦਾ ਹੁੰਦੇ ਮਹਾਰਾਜ ਕਹਿਣਗੇ ਭਾਈ ਪਠਾਣੀ ਇਲਾਕਾ ਹੈ ਰਾਤ ਵਾਇਦ ਦਾ ਖਿਆਲ ਰੱਖਣਾ ਚਲੇ ਗਏ ਸ਼ਾਹੀ ਮਸੀਤ ਦੇ ਵਿੱਚ ਜਾ ਕੇ ਬੈਠ ਗਏ ਸ਼ਾਹੀ ਮਸੀਤ ਹੁਣ ਉਹਨਾਂ ਦਾ ਲਿਬਾਸ ਹੈ ਹਿੰਦੂਆਂ ਵਾਲਾ ਕਸ਼ਹਿਰਾ ਪਾਇਆ ਹੋਇਆ ਤੇ ਉਹ ਜਿਹੜੇ ਕਾਜੀ ਮਲਾਣੇ ਸਨ ਉਹਨਾਂ ਨੇ ਦੇਖਿਆ ਪੁੱਛਿਆ ਉਹ ਜਿਹੜੇ ਨਾਲ ਦੇ ਸਾਥੀ ਸੀ ਵੀ ਇਹ ਕੌਣ ਹੈ ਜਿਹੜਾ ਬੈਠਾ ਸਵਾਦੀ ਲੈ ਖੁਦਾ ਸਿੰਘ ਦਾ ਨੇਤਰੀ ਭਾ ਰਹੇ ਨਾਂ ਦਾ ਜਸਵੰਤ ਸਿੰਘ ਸੀ ਉਸ ਟਾਈਮ ਦੇ ਵਿੱਚ ਉਹ ਕਾਜੀ ਨੇ ਪੁੱਛਿਆ ਨਾਰਜਾ ਨੂੰ ਇਹ ਕੌਣ ਹੈ ਉਹ ਜਿਹੜੇ ਹੋਏ ਜਿਹੇ ਮਸਤਾਨੇ ਸੀ ਕਹਿੰਦੇ ਇਹ ਖੁਦਾ ਹੈ ਕਹਿੰਦੇ ਖੁਦਾ ਹੈ ਕਹਿੰਦੇ ਅਸੀਂ ਚਾਰ ਸਾਥੀਆਂ ਦੇ ਜਦ ਖੁਦਾ ਦਾ ਨਾਂ ਲਿਆ ਸਾਧ ਸੰਗਤ ਉਹਨਾਂ ਨੇ ਤਾਂ ਚੜ ਗਿਆ ਉਹਨਾਂ ਨੂੰ ਵੀ ਆਪਣੇ ਆਪ ਨੂੰ ਕਹਾ ਹਿੰਦੂ ਹੋਇਆ ਆ ਸ਼ਾਹੀ ਮਹਾਜਤ ਅਸਲਾਮ ਦੇ ਇਲਾਕੇ ਦੇ ਵਿੱਚ ਆਪਣੇ ਆਪ ਨੂੰ ਰੱਬ ਕਹਾਉਂਦਾ ਵੀ ਹੋਵੇ ਤਾਂ ਡਾਂਗਾਂ ਲੈ ਕੇ ਆਲੇ ਦੁਆਲੇ ਰੱਬ ਨੂੰ ਇਹ ਮਾਰਨ ਲੱਗੇ ਨਾ ਦੱਸੋ ਤਾਂ ਭਲਾ ਕਿੱਥੇ ਹੋਊਗਾ ਰੱਬ ਨੂੰ ਮਾਰਨੇ ਜਿਹੜਾ ਆਦਮੀ ਨੂੰ ਮਾਰਨਾ ਆਤਮਾ ਨੂੰ ਮਾਰ ਦੇਣਾ ਸਾਰੀ ਦੁਨੀਆਂ ਦਾ ਆਧਾਰ ਹੈ ਗੁਰੂ ਕੋਲ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਵਿੱਚੋਂ ਹੀ ਕਿਸੇ ਨੇ ਉਸ ਰਾਜੇ ਨੂੰ ਪਤਾ ਕਰਤਾ ਵੀ ਇਸ ਟਾਈਪ ਦੇ ਪੰਜ ਫਕੀਰ ਆਏ ਹੋਏ ਨੇ ਇਹ ਕਾਜੀ ਵਾਲੇ ਉਹਨਾਂ ਨੂੰ ਮਾਰਨ ਨੂੰ ਤਿਆਰ ਨੇ ਬਸ ਉਹਨੇ ਜਦੇ ਪੁਲਿਸ ਹੁੰਦੀ ਆ ਘੋੜਿਆਂ ਵਾਲੀ ਉਹ ਕਰਤੀ ਬਈ ਜਿੰਨਾ ਚਿਰ ਮੈਂ ਨਾਮ ਆ ਉਹਨੂੰ ਹੱਥ ਨੀ ਲਾਉਣ ਦੇਣਾ ਫਕੀਰ ਆ ਗਏ ਘੋੜਿਆਂ ਵਾਲੇ ਹੌਲੀ ਹੌਲੀ ਰਾਜਾ ਵੀ ਆ ਗਿਆ ਗੁਰਸਵਾਦੀ ਨਾਲ ਬੈਠੇ ਨੇ ਕੋਈ ਪਤਾ ਨੀ ਦੁਨੀਆਂ ਦੇ ਕਿੱਥੇ ਰਾਜ ਦੁਨੀਆਂ ਦਾ ਕੋਈ ਪਤਾ ਨੀ ਕਿੱਥੇ ਦੁਨੀਆਂ ਮਨ ਕਰਕੇ ਹੀ ਭਾਲਦੀ ਹੈ ਇਹ ਮਨ ਦੀ ਹੀ ਬਣਾਈ ਹੋਈ ਆ, ਮਨ ਨੇ ਹੀ ਹਟਾਉਣਾ, ਇਹਨੂੰ ਕਦੇ ਹਟਾ ਲਓ, ਦੁਨੀਆਂ ਹੈ ਨੀ, ਮਨ ਦੀ ਬਣਾਈ ਹੋਈ ਹੈ। ਖੈਰ ਉਹ ਆਇਆ ਜਿਹੜਾ ਸੀ ਰਾਜਾ, ਸਾਹਮਣੇ ਬੈਠ ਗਿਆ, ਜਦ ਚਰਨਾਂ ਨੂੰ ਹੱਥ ਲਾਏ ਫਿਰ ਉਹਨਾਂ ਨੇ ਸੁਰਤ ਲਾਹੀ ਉੱਤੋਂ, ਕਹਿਣ ਲੱਗੇ ਆਪ ਹੁਣ ਰਾਜਾ ਬੋਲਦਾ, ਰਾਜਾ ਜਿਹੜਾ, ਕਹਿਣ ਲੱਗੇ ਆਪ ਕੌਣ? ਕਹਿੰਦਾ ਮੈਂ ਖੁਦਾ ਹੂੰ, ਇਹ ਚਾਰ ਸਾਥੀ ਨੇ ਮੇਰੇ ਪਿੱਛੇ ਬੈਠੇ। ਇਹੀ ਗੱਲ ਕਹੀ ਸਾਹਿਬ, ਅਸਲਾਮ ਦਾ ਹੋਵੇ ਰਾਜ, ਇੱਕ ਹਿੰਦੂ ਹੁੰਦਾ ਹੋਇਆ ਇਉਂ ਗੱਲ ਕਹਿ ਸਕਦਾ? ਉਹ ਰਾਜੇ ਵੀ ਸਿਆਣੇ ਹੁੰਦੇ ਨੇ ਵੀ ਜਿਹੜੇ ਨੇ ਗੱਲ ਕਹੀ ਆ, ਇਹ ਰਿੰਗ ਤਾਂ ਕਹਿ ਨਹੀਂ ਸਕਦਾ ਬਈ ਮੈਂ ਖੁਦਾ, ਕੋਈ ਗੱਲ ਹੈ ਇਹਦੇ। ਉਹ ਕਹਿਣ ਲੱਗਿਆ ਅਖੀਰ ਸਾਈਂ, ਜੇ ਤੂੰ ਖੁਦਾ, ਖੁਦਾ ਦੇ ਵਿੱਚ ਤਾਕਤ ਹੁੰਦੀ ਹੈ, ਠੀਕ ਹੈ, ਤਾਕਤ ਹੈਗੀ ਖੁਦਾ ਦੇ ਵਿੱਚ, ਨਾਮ ਦੇ ਵਿੱਚ ਵੀ ਤਾਕਤ ਹੈ, ਜਿਹੜੇ ਸਿੱਖ ਦੇ ਵਿੱਚ ਨਾਮ ਆ ਜਾਏਗਾ ਉਹਦੇ ਵਿੱਚ ਤਾਕਤ ਵੀ ਹੋ ਜਾਏਗੀ, ਜਿੱਥੇ ਖੁਦਾ ਨਾਮ ਉੱਥੇ ਖੁਦਾ ਵੀ ਆ ਗਿਆ, ਨਾਮ ਦੇ ਨਾਮੀ ਕਦੇ ਵਰਗ ਨਹੀਂ ਜਾਵਾਂਗੇ। ਕਹਿਣ ਲੱਗਿਆ ਤੂੰ ਫਿਰ ਕੋਈ ਮੋਜਾ ਦਿਖਾ ਇਹਨਾਂ ਨੂੰ, ਇਸਲਾਮ ਦੇ ਬੰਦਿਆਂ ਨੇ ਉਹ ਨਹੀਂ ਮੰਨਣਾ। ਤਾਂ ਕਹਿਣ ਲੱਗੇ ਵੀ ਰੱਬ ਦੀ ਖਲਕ ਤੇ ਰੱਬ ਦਾ ਬੰਦਾ ਕਹਿਰ ਨਹੀਂ ਕਰਦਾ, ਸ਼ਕਤੀ ਦਿਖਾਉਣੀ ਤਾਂ ਕਹਿਰ ਹੈ, ਨਹੀਂ ਦਿਖਾਉਣੀ। ਫਿਰ ਉਹਨਾਂ ਨੂੰ ਇਉਂ ਵੀ ਜਿਹੜਾ ਮੇਰੀ ਕੁੱਤੇ ਦਾ ਵਿਗਿਆੜ ਦਾ ਬੱਚਾ ਇੱਕੋ ਜਾਣਦਾ, ਛੋਟੇ ਹੁੰਦੇ ਜਿਹੜਾ ਵਿਗਿਆੜ ਦਾ ਬੱਚਾ ਤੁਸੀਂ ਕੰਨੋਂ ਫੜ ਕੇ ਧਰਤੀ ਤੇ ਮਾਰੋ, ਕਦੇ ਉਹ ਰੋਵੇਗਾ ਨਹੀਂ, ਉਹ ਰੋਣਪਣ ਹੈ ਹੀ ਨਹੀਂ ਉਹਦੇ ਵਿੱਚ, ਰੋਣਾਪਣ ਨਹੀਂ ਹੈ ਵਿਗਿਆੜ ਦੇ ਵਿੱਚ। ਤੇ ਕੁੱਤੇ ਦਾ ਬੱਚਾ ਜਿਹੜਾ ਕਤੂਰਾ ਜੀ ਨੂੰ ਕਹਿੰਦੇ ਆਪਾਂ, ਉਸ ਨੂੰ ਕੰਨੋਂ ਫੜ ਕੇ ਧਰਤੀ ਤੇ ਮਾਰੋ, ਚਾਂ ਚਾਂ ਕਰਨ ਲੱਗ ਜਾਣੀ। ਉਹਨਾਂ ਦਾ ਇਹ ਸੀ ਵੀ ਸਰੀਰ ਨੂੰ ਦੁੱਖ ਦੇ ਕੇ ਦੇ ਲਓ, ਸਰੀਰ ਤੇ ਪਰੇ ਆ, ਤਾਂ ਹੀ ਤਾਂ ਰੱਬ ਹੈ ਜੀ, ਤਾਂ ਹੀ ਤਾਂ ਖੁਦਾ ਹੈ ਨਾ। ਫਿਰ ਸਰੀਰ ਤੇ ਤੁਸੀਂ ਪੜੇ ਜੋ, ਤੁਹਾਨੂੰ ਵੀ ਖੁਦਾ ਪਤਾ ਪ੍ਰਾਪਤ ਹੋ ਜੂਗਾ। ਆਤਮਾ ਹੀ ਹੈ ਸਾਰੇ, ਆਤਮਾ ਨੂੰ ਇਹ ਆਪਾਂ ਰੱਬ ਕਹਿ ਦਿੰਦੇ, ਉਹ ਆਤਮਾ ਨੂੰ ਇਹ ਖੁਦਾ ਕਹਿ ਦਿੰਦੇ, ਹੋਰ ਤਾਂ ਕੁਛ ਸਹੀ ਨਹੀਂ। ਖੈਰ ਉਸਨੇ ਕਿਹਾ ਵੀ ਇੱਕ ਤੇਜ ਮਜਾਣਾ ਸੀ ਕੋਈ ਕਾਜੀ, ਉਸਨੇ ਕਿਹਾ ਵੀ ਇਹ ਗੱਲਾਂ ਜਿਹੀਆਂ ਮਾਰਦਾ, ਇਹਦੇ ਮਾਰੀਏ ਛੋਟਾ ਸਿਰ ਦੇ ਵਿੱਚ ਜੋੜ ਕੇ, ਚੱਕ ਕੇ ਸੋਟਾ ਉਸਨੇ ਬਾਹਾਂ ਤਾਹਾਂ ਨੂੰ ਵਾਰੀਆਂ, ਉਹ ਕਿਹੜਾ ਭੁੱਲੇ ਸਨ, ਬੈਠੇ ਤਾਂ ਦੂਏ ਪਾਸੇ ਨੂੰ ਸੀ ਸਾਧ ਸੰਗਤ, ਸਭ ਕੁਛ ਧੀ ਲਾਂਦਾ ਉਹਨਾਂ ਨੂੰ। ਜਦ ਉਹਨੇ ਸੋਟਾ ਚੱਕਿਆ ਤਾਂ ਬਾਬਾ ਖੁਦਾ ਸਵਾਇਆ ਤਾਹਾਂ ਨੂੰ ਮਾੜੀ ਜੀ ਨਗਾ ਕਰੀਆ, ਪੰਜ ਕਰਮ ਤੇ ਜਾ ਕੇ ਟਿੱਪਿਆ, ਅੱਧੀ ਦੁਨੀਆਂ ਤਾਂ ਉਸੇ ਕਲੀਕ ਹੋ ਗਈ, ਕੋਈ ਮਰ ਗਿਆ ਹੋਏ, ਕਾਜੀ ਮਰ ਗਿਆ ਹੋਏ। ਖੈਰ ਉਹ ਫਿਰ ਜਿਹੜਾ ਬਾਦਸ਼ਾਹ ਸੀ ਉਹ ਕਹਿਣ ਲੱਗਿਆ, ਫਕੀਰ ਸਾਹਿਬ ਤੁਸੀਂ ਤਾਂ ਕਹਿੰਦੇ ਵੀ ਸ਼ਕਤੀ ਹੈ ਹੀ ਨਹੀਂ, ਆ ਦਿਖਾ ਦਿੱਤੀ ਹੁਣ ਨਾਲੇ, ਕਹਿੰਦੇ ਕਹਿੰਦੇ ਨਹੀਂ ਸ਼ਕਤੀ ਨਹੀਂ ਦਿਖਾਈ। ਆਓ ਕਹਿੰਦੇ ਜੇ ਤੁਸੀਂ ਖਲਾ ਹੋ ਨਾ ਖਲਾ, ਤਾਂ ਫਿਰ ਇਉਂ ਕਰੋ ਸਾਡੇ ਨਾਲ ਖਾਣਾ ਖਾ ਲਓ, ਬਸ ਇਹੀ ਜੋਰ ਹੈ ਇਹਨਾਂ ਦਾ, ਖਾਣਾ ਖਾਏ ਤੇ ਕੀ ਹੁੰਦਾ ਵੀ ਮੁਸਲਮਾਨ ਬਣ ਜੂਗਾ, ਬਸ ਇਹੀ ਹੈ ਨਾ, ਹੋਰ ਤਾਂ ਨਹੀਂ ਕਰੋ। ਭਲੇ ਲੋਕਾਂ ਇਹਦੇ 'ਚ ਕੀ ਤਰਿਆ ਪਿਆ, ਕੁਛ ਨਹੀਂ ਤਰਿਆ ਪਿਆ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਣੀਆਂ ਦੇ ਵਿੱਚ ਬੈਠੇ ਨੇ, ਸ਼ਮਸ਼ਾਨ ਭੂਮਿਕਾ ਕਹਿ ਲਓ, ਕਬਰਾਂ ਕਹਿ ਲਓ, ਚਾਹੇ ਕੋਈ ਗੱਲ, ਕਦੇ ਤਾਂ ਕਹਿੰਦੇ ਨੇ ਨਾ ਹਿੰਦੂ ਨਾ ਮੁਸਲਮਾਨ, ਇਹ ਲਫ਼ਜ਼ ਕਹਿੰਦੇ ਨੇ, ਕਾਜੀ ਨੇ ਸੁਣ ਲਿਆ ਤੇ ਦੱਸ ਵੀ ਦਿੰਦੇ ਨੇ, ਦੌਲਤਖਾਨ ਨਵਾਬ ਘੇਰ ਲਿਆ ਜਾ ਕੇ ਕਾਜੀਆਂ ਨੇ, ਕਹਿੰਦੇ ਤੇਰਾ ਨੌਕਰ ਸੀ ਜਿਹੜਾ ਮੋਦੀਖਾਨੇ ਦਾ ਗੁਰੂ ਨਾਨਕ, ਉਹ ਇਉਂ ਕਹਿੰਦਾ ਨਾ ਹਿੰਦੂ ਨਾ ਮੁਸਲਮਾਨ, ਨਹੀਂ ਹੋਣਗੇ ਹਿੰਦੂ, ਜਰੀਏ ਟੈਕਸੀਆਂ ਦੇ ਮਾਰੇ ਹੋਏ ਨੇ, ਅੱਜ ਇਸਲਾਮ ਦਾ ਤਾਂ ਬੋਲਬਾਲਾ, ਸਾਡਾ ਤਾਂ ਚੱਕਰਵਰਤੀ ਰਾਜਾ, ਕਿਉਂ ਨਹੀਂ ਕੋਈ ਮੁਸਲਮਾਨ, ਅਸੀਂ ਤਾਂ ਪੁੱਛਣਾ ਚਾਹੁੰਦੇ ਹਾਂ। ਉਹ ਦੌਲਤ ਖਾਨ ਜਾਣਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਆਉਂਦਾ, ਉਹਨਾਂ ਦੀ ਗਤੀ ਦਾ ਆਗਾਜ਼ ਹੈ, ਕਹਿੰਦੇ ਕਾਜੀ ਸਾਹਿਬ ਆਪਾਂ ਕੀ ਰਹਿਣਾ, ਆਪਾਂ ਵੀ ਰਹਿਣਾ, ਜਦ ਆਪਣਾ ਨੌਕਰ ਸੀ ਆ ਜਾਂਦਾ ਤੇ ਉਹ ਫਕੀਰ ਬਣ ਗਿਆ, ਆਪਾਂ ਕਹਿੰਦੇ ਨਹੀਂ ਪੁੱਛਣਾ ਉਹਨੂੰ, ਪੁੱਛਣਾ ਕੰਡ ਜੀ ਚੜਾਉਂਦੀਆਂ ਨੇ ਵੀ ਇਹ ਸਾਧ ਸੰਗਤ, ਉਸੇ ਫਿਰ ਨੌਕਰ ਕਰਿਆ। ਕਹਿਣ ਲੱਗੇ ਗੁਰੂ ਨਾਨਕ ਜੀ ਨਵਾਬ ਸਾਹਿਬ ਜੀ ਤੁਹਾਨੂੰ ਯਾਦ ਕਰਦੇ ਨੇ, ਸੱਦਦੇ ਨੇ ਜਾਣੀ। ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਵੀ ਸੁਣ ਲਓ, ਜਦ ਅਸੀਂ ਗੁਰੂ ਨਵਾਬ ਦੇ ਨੌਕਰ ਸਾਂ, ਇੱਕ ਵਾਰੀ ਸੱਦਿਆ ਸਤਬਾਣੀ ਆਉਣ ਨੂੰ ਤਿਆਰ ਸਾਂ, ਹੁਣ ਅਸੀਂ ਉਸ ਨਵਾਬ ਦੇ ਨੌਕਰ ਹਾਂ, ਕਿਹੜੇ ਦੇ, ਜਿਹਦਾ ਕੋਈ ਸਰੂਪ ਨਹੀਂ ਹੈ, ਜਿਹਨੇ ਇਹ ਜੇ ਕਰੋੜਾਂ ਨਵਾਬ ਬਣਾਵੇਗਾ, ਇਹ ਜੇ ਕਰੋੜਾਂ ਖਪਾਵੇਗਾ, ਅਸੀਂ ਤਾਂ ਉਸਦੇ ਨੌਕਰਾਂ, ਜੇ ਉਸ ਨੂੰ ਸ਼ੌਂਕ ਹੈ, ਪ੍ਰੇਮ ਹੈ ਤਾਂ ਸਾਨੂੰ ਆ ਕੇ ਇੱਥੇ ਮਿਲ ਲਵੇ, ਸਾਨੂੰ ਕੋਈ ਲੋੜ ਨਹੀਂ ਉਹਦੇ ਕੋਲ ਜਾਣ ਦੀ। ਬੇਪਰਵਾਹੀ ਦੀ ਬਚਨ ਨੇ ਬੜੋ ਪ੍ਰੇਮ ਨਾਲ, ਕੋਈ ਪਰਮੇਸ਼ਰ ਦਾ ਪਿਆਰਾ ਹੀ ਬੇਪਰਵਾਹ ਹੋ ਸਕਦਾ।
ਰੰਗ ਰੋਂਦੇ ਅੰਗਾਂ ਦੇ ਵਿੱਚ ਹੱਸਦੇ,
ਸਾਡੇ ਕੋਲ ਉਹ ਚੱਲ ਕੇ ਆ ਜਾਵੇ, ਸਾਨੂੰ ਕੋਈ ਲੋੜ ਨਹੀਂ ਉਹਦੇ ਕੋਲ ਜਾਣ। ਐਸਾ ਹੀ ਸਿੱਖ ਨੂੰ ਹੋਣਾ ਚਾਹੀਦਾ। ਬੇਪਰਵਾਹੀ ਜਿਹੜੀ ਹੰਕਾਰ ਨਹੀਂ ਹੈ ਗੁਰਮੁਖ, ਇਹ ਤਾਂ ਬਹੁਤ ਇੱਕ ਉੱਤਮ ਗੁਣ ਹੈ ਸਿੱਖ ਦਾ। ਉਹ ਆਪਣੇ ਮਹਾਰਾਜ ਦੇ ਵਿੱਚ ਬਹੁਤ ਗੱਲਾਂ ਘੜਦੀਆਂ ਜੀ ਬੜਿਆਂ ਦੇ ਵਿੱਚ। ਗੁਰਮੁਖ ਇੱਕ ਦੋਹਾਂ ਦਾ ਜ਼ਿਕਰ ਆ, ਕੋਈ ਪ੍ਰੇਮੀ ਇਹਨਾਂ ਨੂੰ ਮਿਲਣ ਵਾਲਾ, ਜਿਹੜੇ 86 ਆਦਮੀ ਹੁੰਦੇ ਆ, ਇਹ ਮਿਲਦੇ ਵੀ ਤਾਂ ਨੇ ਮਹਾਂਪੁਰਸ਼ਾਂ ਦੇ ਆਸਰੇ ਆਪਣੇ ਕੰਮ ਕੱਢਦੇ ਫਿਰਦੇ ਹੁੰਦੇ ਨੇ। ਮਹਾਂਪੁਰਸ਼ਾਂ ਦੀ ਓਟ ਲੈਣੀ, ਮੈਂ ਰਾੜੇ ਰਾੜਿਆਂ ਆਇਆ ਜੀ, ਸੰਤਾਂ ਨੇ ਕੱਲਿਆ, ਕੰਮ ਆਪਣਾ ਹੀ ਕਰੀ ਜਾਣਾ। ਮਹਾਤਮਾ ਦਾ ਕੀ ਘੜਦਾ ਹੁੰਦਾ ਗੁਰਪੁਰ, ਇਹਦੇ ਵੀ ਲੋਕ ਬਹੁਤ ਹੁੰਦੇ। ਫਿਰ ਤਾਂ ਹੀ ਤਾਂ ਇਹ ਹਾਲਤ ਹੁੰਦੀ ਆ ਉਹਨਾਂ ਲੋਕਾਂ ਦੀ। ਫਿਰ ਉਹ ਕਹਿਣ ਲੱਗੇ ਬਈ ਤੁਹਾਨੂੰ ਗਿਆਨੀ ਜੈਲਸ ਚੀਫ ਮਿਨਿਸਟਰ ਸੀਗਾ ਪੰਜਾਬ ਦਾ, ਹੁਣ ਤਾਂ ਉਹ ਇੱਥੇ ਬਹੁਤ ਬੜਾ ਬਣਿਆ ਵਜ਼ੀਰ ਦਿੱਲੀ ਚ। ਕਹਿੰਦੇ ਕੀ ਕਹਿੰਦੇ ਨੇ, ਹੋਮ ਮਿਨਿਸਟਰ ਕਸੋਰ ਹੈ ਉਹ, ਕਸੋਣਾ ਜਾਂ ਮਿਨਿਸਟਰ ਹੀ ਹੈ ਬੜਾ, ਇੰਦਰਾ ਦੇ ਥੱਲੇ ਆ। ਇਹ ਉਹ ਸਾਧ ਸੰਗ ਦੋਸਤ ਨੇ, ਉਹ ਮਿਲਣ ਗਿਣ ਵਾਲਾ ਸੀ ਵੀ ਮਹਾਰਾਜ। ਮਹਾਰਾਜ ਕਹਿੰਦੇ ਵੀ ਠੀਕ ਹੈ, ਸਾਨੂੰ ਤਾਂ ਕੋਈ ਲੋੜ ਨਹੀਂ ਨਾ, ਸਹੀ ਅਸੀਂ ਨਾ ਸਾਡਾ ਕੋਈ, ਸਾਡਾ ਸਭ ਨਾਲ ਪ੍ਰੇਮ ਇੱਕੋ ਹੀ ਹੈ, ਕੋਈ ਆ ਜਾਓ ਸ਼ਿਕਾਰ ਇੱਕ ਨੂੰ ਹੀ ਚੰਗਾ ਸਮਝਦੇ। ਹੋਣਾ ਵੀ ਐਸਾ ਹੀ ਚਾਹੀਦਾ। ਸਾਧੂ ਸਭ ਦਾ ਸਾਂਝਾ ਹੁੰਦਾ ਗੁਰਮੁਖ, ਸਾਧੂ ਇੱਕ ਦਾ ਨਹੀਂ ਹੁੰਦਾ, ਸਾਧੂ ਸਭ ਦਾ ਸਾਂਝਾ। ਜੇ ਇੱਕ ਦਾ ਸਾਧੂ ਹੀ ਨਹੀਂ ਉਹ ਨਾ ਸਿੱਖ ਆਇਓ ਕਰਕੇ ਉਸਨੇ ਟਾਈਮ ਦੇ ਦਿੱਤਾ ਮਹਾਰਾਜ ਜੀ ਨੇ। ਟਾਈਮ ਦੇ ਬਹੁਤ ਮੁੱਦੇ ਸਨ, ਗੋਬਿੰਦਗੜ੍ਹ ਦੀਵਾਨ ਲੱਗ ਜਾਂਦੇ ਸੀਗੇ ਰਾਤ ਦੇ, ਸ਼ਹਿਰਾਂ ਚ ਰਾਤ ਦੇ ਹੁੰਦੇ ਨੇ, ਹੁਣ ਆ ਸ਼ਹਿਰ ਕਰਕੇ ਇੱਥੇ ਰਾਤ ਦੇ ਲੈਂਦੇ ਨੇ। ਦੀਵਾਨ ਤਾਂ ਸਾਡੇ ਉਧਰ ਦਿਨੇ ਚੱਲਦੇ ਨੇ ਪਿੰਡਾਂ ਦੇ ਵਿੱਚ, ਹੁਣ ਇੱਥੋਂ ਜਾ ਕੇ ਦੀਵਾਨ ਸਾਡੇ 26 ਨੂੰ ਰਾਇਪੁਰ ਸ਼ੁਰੂ ਹੋਊਗਾ ਪਹਿਲਾਂ ਜਾ ਕੇ। ਨਹੀਂ ਉਹ ਸਾਧ ਸੰਗਤ ਖੈਰ ਮਹਾਰਾਜ ਜੀ ਨੇ ਦੀਵਾਨ ਚ ਨੂੰ ਜਾਣਾ ਸੀ, ਉਹ ਬੰਦਾ ਪਹਿਲਾਂ ਆ ਗਿਆ। ਮਹਾਰਾਜ ਜੀ ਤਿਆਰ ਹੋ ਕੇ ਭੋਰੇ ਚੋਂ ਨਿਕਲ ਕੇ ਚੱਲਣ ਲੱਗ ਗਏ। ਟਹਿਲਦਿਆਂ ਟਹਿਲਦਿਆਂ ਕਹਿਣ ਲੱਗੇ ਵੀ ਆਇਆ ਨੀ ਤੇਰਾ, ਮੈਨੂੰ ਤੂੰ ਕਹਿੰਦਾ ਵੀ ਮਿਲਣਾ ਆਇਆ ਨੀ ਹੈ। ਕਹਿ ਕੇ ਤੇਰੇ ਸਦਕੇ ਅਸੀਂ 5 ਮਿੰਟ ਹੋਰ ਉਡੀਕ ਦਿਆਂਗੇ। 5 ਮਿੰਟ ਉਡੀਕ ਕੇ ਮਹਾਰਾਜ ਜੀ ਕਹਿੰਦੇ ਦਰ ਖੋਲ ਦੋ ਭੋਰੇ ਦਾ, ਦਰਵਾਜ਼ਾ ਖੁੱਲ ਗਿਆ, ਚਲੇ ਗਏ। ਸਾਹਮਣੇ ਗੱਡੀ ਖੜੀ ਸੀ ਬੈਠ ਗਏ, ਗੋਬਿੰਦਗੜ੍ਹ ਨੂੰ ਜਾਣਾ ਸੀ, ਰਾਤ ਦੇ ਦੀਵਾਨ ਸੀ। ਜਦ ਮਹਾਰਾਜ ਜੀ ਗੱਡੀ ਆਈ ਗੁਰਦੁਆਰੇ ਦੀ ਜੂੜੀ ਦੇ ਮੂਹਰੇ, ਉਧਰੋਂ ਆ ਗਿਆ ਗਿਆਨੀ ਜੈਤ ਸਿੰਘ। ਖੈਰ ਮਹਾਰਾਜ ਜੀ ਨੇ ਗੱਡੀ ਕਢਾ ਲਾ, ਗੱਡੀ ਕਢਾ ਲਈ, ਉਤਰਿਆ, ਨਮਸਕਾਰ ਕਰੀ। ਮਹਾਰਾਜ ਦੇ ਹੱਥ ਦੇ ਵਿੱਚ ਘੜੀ ਹੁੰਦੀ ਸੀ, ਦੂਈ ਘੜੀ ਹੱਥ ਨੂੰ ਨੀ ਮਹਾਰਾਜ ਲਾਉਂਦੇ ਸਨ, ਨੀ ਉਹਨਾਂ ਨੇ ਵੀ ਹੱਥ ਨੂੰ ਘੜੀ ਲਾਈ। ਬਸ ਘੜੀਆਂ ਦਾ ਕੋਈ ਉਹਨਾਂ ਕੋਲ ਘਾਟਾ ਨੀ ਸੀ, ਗੁਰਮੁਖ ਹਜ਼ਾਰਾਂ ਸੋਨੇ ਦੀਆਂ ਘੜੀਆਂ, ਹੀਰੇ ਜਿਹੜੇ ਹੋਏ ਵਿੱਚ ਅਈਆਂ ਜਿਹੀਆਂ ਘੜੀਆਂ ਸੀ, ਪਰ ਨਹੀਂ ਲਾਉਂਦੇ ਨੀ ਸਨ, ਪ੍ਰੇਮੀਆਂ ਨੂੰ ਦੇ ਦਿੰਦੇ ਸਨ। ਬਹੁਤ ਹੀਰੇ ਜਿਹੜੇ ਮੁੰਦੀਆਂ ਦੀਆਂ ਜਿਹੜੀਆਂ ਸੋਨੇ ਦੀਆਂ, ਨਹੀਂ ਪ੍ਰੇਮੀਆਂ ਨੂੰ ਦੇ ਦਿੰਦੇ ਸਨ। ਇਹ ਮਹਾਂਪੁਰਸ਼ਾਂ ਦਾ ਇਹ ਉਹ ਆਪਣੀ ਉਹਨਾਂ ਦੀ ਮਰਜ਼ੀ ਸੀ। ਖੈਰ ਮਹਾਰਾਜ ਨੇ ਉਹ ਹੱਥ ਚ ਫੜੀ ਹੋਈ ਤੀ ਘੜੀ, ਰੁਮਾਲ ਚ ਭਲੇਟੀ ਹੋਈ, ਖੋਲ ਕੇ ਰੁਮਾਲ ਚੋਂ ਘੜੀ ਉਹਦੇ ਕਦੇ ਨੂੰ, ਕਹਿੰਦੇ ਦੇਖ ਟਾਈਮ ਕੀ ਹੈ। ਹਜ਼ੂਰਾ ਸਿੰਘ ਕਹਿੰਦੇ ਹੱਕ ਦੇ ਗੱਡੀ, ਉੱਥੇ ਖੜਾ ਹੀ ਰਹਿ ਗਿਆ ਗੁਰੂ। ਇਹ ਕੋਈ ਹੰਕਾਰ ਨਹੀਂ ਹੈ, ਇਹ ਬੇਪਰਵਾਹੀ ਹੈ ਗੁਰੂ, ਕਿ ਹਰ ਇੱਕ ਦੇ ਵਿੱਚ ਨਹੀਂ ਹੋ ਸਕਦੀ। ਜੇ ਕਿਸੇ ਹੋਰ ਦੇ ਆ ਜਾਵੇ ਨਾ, ਕਿਸੇ ਦੇ ਵੀ ਚੀਫ ਮਿਨਿਸਟਰ ਆ ਗਿਆ, ਕਿਧਰੇ ਦੀਵਾਨ ਭੁੱਲ ਜੂ, ਕਿਹਦੇ ਦੀਵਾਨ ਤੋਂ ਭੁੱਲ ਜਾਣਗੇ ਸਾਧ ਸੰਗਤ। ਪਰ ਉਹ ਵਾਸਤਾ ਨੀ ਨਾ ਆਈ ਹੈ, ਜਿੱਥੇ ਵਾਸਤਾ ਉੱਥੇ ਹੀ ਗੱਲ ਕੱਟੇਗੀ ਨਾ। ਖੈਰ ਉਹ ਵੀ ਪ੍ਰੇਮੀ ਸੀ ਵਿਚਾਰ, ਪ੍ਰੇਮ ਨਾਲ ਹੀ ਦਰਸ਼ਨ ਕਰਨ ਆਇਆ ਸੀ, ਪਿੱਛੇ ਹੀ ਗੱਡੀ ਉਹਨੇ ਮੋੜ ਲਈ। ਮਹਾਰਾਜ ਜੀ ਚਲੇ ਗਏ ਦੀਵਾਨ ਦੇ ਵਿੱਚ ਬੈਠ ਗਏ। ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਗਿਆਨੀ ਜੈਲ ਸਿੰਘ ਨੂੰ ਵੀ ਟਾਈਮ ਦਿੱਤਾ ਥੋੜ੍ਹਾ ਜਿਹਾ, ਚੀਫ ਮਿਨਿਸਟਰ ਦੇ ਨਾਤੇ। ਖੈਰ ਉਹਨੇ ਵੀ ਸੁਣਾਇਆ, ਫਿਰ ਉਹ ਤੁਹਾਨੂੰ ਬੇਪਰਵਾਹੀ ਦੱਸਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ, ਜੇ ਦੌਲਤ ਖਾਂ ਨਵਾਬ ਨੂੰ ਜੇ ਕੋਈ ਪ੍ਰੇਮ ਹੈ ਮਿਲਣ ਦਾ ਤਾਂ ਸਾਡੇ ਕੋਲ ਆ ਜਾਵੇ, ਸਾਨੂੰ ਕੋਈ ਲੋੜ ਨੀ ਉੱਥੇ ਜਾਣ ਦੀ। ਉਹਨੇ ਫਿਰ ਬੇਨਤੀ ਕਰਕੇ ਕਰੀ, ਬੇਨਤੀ ਹੈ ਸਾਡੀ, ਜੇ ਤੁਸੀਂ ਨਵਾਬ ਰੱਬ ਦੇ ਨੌਕਰ ਹੋ, ਉਸਦੇ ਵਾਸਤੇ ਸਾਨੂੰ ਦਰਸ਼ਨ ਤਾਂ ਦੇ ਦਿਓ। ਆ ਗਏ ਰੱਬ ਤੇ ਸਾਧੂ ਪ੍ਰੇਮ ਦਾ ਭੁੱਖਾ ਗੁਰੂ ਉੱਠ ਖੜੇ ਹੋਏ, ਆ ਗਏ ਬੈਠ ਗਏ। ਉਹ ਕਾਜੀ ਸੀ ਜਿਹੜਾ, ਕਹਿਣ ਲੱਗੇ ਪੁੱਛ ਲਾ ਆ ਗਏ। ਕਹਿੰਦਾ ਕਿ ਤੁਸੀਂ ਕਹਿੰਦੇ ਹੋ ਵੀ ਹਿੰਦੂ ਨੀ ਕੋਈ, ਮੁਸਲਮਾਨ ਨੀ, ਮੁਸਲਮਾਨ ਕਿਉਂ ਨੀ ਹੈ? ਮਹਾਰਾਜ ਕਹਿੰਦੇ 40 ਸਾਲ ਜੀ, ਮੁਸਲਮਾਨ ਤੇ ਹਿੰਦੂ ਬਣਨਾ ਬੜਾ ਮੁਸ਼ਕਲ ਹੈ। ਮੁਸਲਮਾਨ ਹੋਏ ਮੁਸ਼ਕਲ ਤਾਂ ਮੁਸਲਮਾਨ ਕਹਾਵੇ। ਇਹ 4 ਮਜ਼ਲਾਂ ਨੇ, ਇੱਧਰ ਨਹੀਂ ਹੁਣ ਆਪਾਂ ਜਾਂਦੇ ਹਾਂ। 4 ਮਜ਼ਲਾਂ ਨੇ ਹਰ ਇੱਕ ਮਤ ਦੀਆਂ। ਜਦ ਇਹ ਹੱਕ ਦੇ ਵਿੱਚ ਚੱਲਿਆ ਜਾਵੇਗਾ ਨਾ, ਉਹ ਗੁਰਸਿੱਖ ਹੁੰਦਾ, ਉਹੀ ਮੁਸਲਮਾਨ ਹੁੰਦਾ। ਇਹ ਬ੍ਰਿਟਿਸ਼ ਜੀ ਬਹੁਤ ਜਾਣਦੇ ਹੁੰਦੇ ਨੇ, ਜੇ ਜੇ ਹੁੰਦੇ ਨੇ ਪੜੇ ਜੇ ਜਾਣੀ ਇਹ ਗੱਲਬਾਤ ਜੀ ਬਹੁਤ। ਇਹਦਾ ਦਿਮਾਗ ਜਿਹੜਾ ਚਿੱਖਾ ਕਰਾਉਂਦੇ ਨਾ ਉਸਤਰੇ ਮੰਗਣ, ਫਿਰ ਉਹ ਕਹਿਣ ਲੱਗੇ ਜੇ ਤੁਸੀਂ ਕਹਿੰਦੇ ਹੋ ਸਾਰਿਆਂ ਚ ਪਰਮੇਸ਼ਰ ਆਇਆ ਤਾਂ ਫਿਰ ਮਸੀਤ ਵੀ ਉਹੀ ਆ, ਠਾਕੁਰ ਦੁਆਰਾ ਆ, ਕਹਿੰਦੇ ਇੱਕੋ ਹੀ ਆ, ਸਾਨੂੰ ਤਾਂ ਫਰਕ ਕੋਈ ਨੀ। ਕਹਿੰਦੇ ਵੀ ਸਾਡੇ ਨਾਲ ਨਮਾਜ਼ ਪੜ੍ਹ ਲਓ, ਆਹੀ ਗੱਲ ਹੈ ਇਹਨਾਂ ਦੀ, ਆਹੀ ਗੱਲ ਹੈ, ਕੋਈ ਭਲੇ ਦੀ ਗੱਲ ਤਾਂ ਪੁੱਛਣੀ ਨੀ ਗੁਰੂ ਕੋ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਚਲੋ ਅਸੀਂ ਨਵਾਜ਼ ਅਵਾਤ ਤੇ ਕਰਨੀ ਹੈ, ਚਲੋ ਅਸੀਂ ਨਵਾਜ਼ ਪੜ੍ਹ ਲੈਂਦੇ, ਸਾਨੂੰ ਕੀ ਹੈ। ਇਹੋ ਚਲੇ ਫਿਰ ਲੋਕਾਂ ਨੇ ਜੀ ਹੁਣ ਮੁਸਲਮਾਨ ਬਣ ਗਏ ਲੈ, ਨਹੀਂ ਨਹੀਂ ਉਹ ਤਾਂ ਉਹਨਾਂ ਨੂੰ ਜਣਾਉਣਾ ਵੀ ਸਚਾਈ ਕੀ ਹੈ। ਘਰ ਉੱਥੇ ਨਵਾਜ਼ ਦੀ ਰਸਮ ਅਦਾ ਹੋਣੀ ਸ਼ੁਰੂ ਹੋ ਗਈ। ਜਣਾਇਆ ਉਹਨਾਂ ਦਾ ਮਨ ਸੀ ਠਿਕਾਣੇ, ਨਾ ਕਾਜੀ ਦਾ ਮਨ ਠਿਕਾਣੇ, ਨਾ ਨਵਾਬ ਦਾ ਠਿਕਾਣੇ। ਉਹ ਘੋੜੀ ਦੇ ਆਲੇ ਦੁਆਲੇ ਫਿਰਦਾ ਸੀ ਵਿਛੇਰੇ ਦੇ, ਉਹ ਉੱਧਰ ਉੱਥੇ ਆਪਣੇ ਘੋੜੇ ਖਰੀਦਦਾ ਫਿਰਦਾ ਜੀ। ਸਚਾਈ ਜਣਾ ਤੇ ਉਹ ਵੀ ਮੰਨ ਗਏ, ਹਾਂ ਉਹ ਕਹਿੰਦੇ ਠੀਕ ਹੈ ਮਹਾਰਾਜ ਜੀ, ਹਾਂ ਕਰੋ ਜੋ ਉਸ ਕਰਦੇ ਹੁੰਦੇ ਨੇ, ਮਨ ਨੂੰ ਇਕਾਗਰ ਕਰਕੇ ਕਰੋ ਨਾ, ਜੋ ਉਸ ਕਰਨਾ ਪਰਮੇਸ਼ਰ ਦੇ ਇਕਾਗਰ ਕਰਕੇ ਕਰੋ, ਫੇਰ ਲੇਖੇ ਚ ਆਉਂਦਾ। ਔਰ ਇਸੇ ਤਰ੍ਹਾਂ ਹੀ ਜਿਹੜੀ ਸ਼ਰ੍ਹਾਂ ਦੇ ਵਿੱਚ ਬਹੁਤ ਆ ਰਹੇ ਨੇ ਸਾਧੂ, ਔਰ ਇਸੇ ਤਰ੍ਹਾਂ ਸਭ ਸਮਝ ਕੇ ਫਰੀਰ ਹੋਇਆ ਮੁਸਲਮਾਨਾਂ। ਉਹ ਰਾਜੇ ਦਾ ਕੋਈ ਪੁੱਤਰ ਮਰ ਗਿਆ ਰਾਜੇ ਦਾ, ਉਹਨੇ ਕਾਜ਼ੀ ਅਮਲਾਲਿਆਂ ਨੂੰ ਇਹ ਆਰਡਰ ਕਰ ਦਿੱਤਾ ਕਿ ਉਹ ਰਸਤਾ ਲੈ ਕੇ ਖਾਂਦੇ ਸੀ, ਨੌਕਰੀਆਂ ਸਨ ਬਹੁਤ ਕੁਛ ਸੀ, ਧਰਮ ਦੇ ਆਗੂ ਮੰਨਦੇ ਸਨ, ਜਿਹੜਾ ਧਰਮਾਤਮਾ ਤਾਂ ਇਹੀ ਗੱਲ ਵੀ ਕਰਕੇ ਦਿਖਾ ਦੇਵੇਗਾ। ਕਹਿਣ ਲੱਗੇ ਵੀ ਮੇਰਾ ਸਾਹਿਜ਼ਾਦਾ ਚੜਾਈ ਕਰ ਗਿਆ ਮਲਾਣੇ, ਉਹ ਕਾਜ਼ੀ ਹੋਏ ਨੂੰ ਜਿਉਂਦਾ ਕਰ ਦੋ, ਉਹਨੇ ਸੁਣੇ ਬੱਚੇ ਕਹਾਣੀ ਬੜਾ ਦੂਗਾ, ਹਫ਼ਤੇ ਨੂੰ ਹਫ਼ਤੇ ਦੀ ਮੋਹਲਤ ਹੈ, ਪੈ ਗਏ ਪਿੱਛੂ ਉਹਨਾਂ ਨੂੰ ਕਹਾਂ ਪਿੱਛੂ ਪੈ ਗਏ, ਗੁਰੂ ਕੋ ਵਾਸਤਾ ਨੀ ਨਾ ਹੈ, ਖਾਣਾ ਪੀਣਾ ਦਾ ਸਭ ਨੂੰ ਚੰਗਾ ਲੱਗਦਾ। ਖਾਰ ਉਹ ਬੈਠੇ ਐਨ ਸੁੱਕ ਕੇ ਟਾਂਗਿਆਂ ਫੜ ਗਏ ਹੋ ਗਏ, ਉਹ ਸਮਝ ਤੇ ਕੀਰਤੀ ਜਿਹੜਾ ਉਹ ਕੁਦਰਤੀ ਉੱਧਰ ਨਿਕਲਿਆ, ਮਸਤ ਆਪਣੀ ਮਾਤ ਦੇ ਮੌਜ ਦੇ ਵਿੱਚ ਆਉਂਦਾ ਤੁਰਿਆ, ਦੇਖ ਕੇ ਕਹਿੰਦਾ ਉਹ ਕਾਜ਼ੀ ਉਮਰ ਆਇਓ, ਤੁਸੀਂ ਇੱਥੇ ਇਕੱਠੇ ਹੋਏ ਹੋ, ਹਾਲਾਂਕਿ ਇਸਲਾਮ ਦਾ ਫਕੀਰ ਸੀ। ਕਹਿੰਦੇ ਫਕੀਰ ਸਾਈਂ ਕਾਹਦੇ ਆਇਆ, ਸਾਡੀ ਤਾਂ ਕੜਕੀ ਚ ਜਾਨ ਆ ਗਈ। ਕਹਿੰਦੇ ਕੀ ਹੋ ਗਿਆ ਥੱਲੇ, ਕੀ ਜ਼ੁਲਮ ਹੋ ਗਿਆ ਤੁਹਾਡੇ ਕੋਲੋਂ? ਕਹਿਣ ਲੱਗਿਆ ਬਾਦਸ਼ਾਹ ਦਾ ਸਾਹਿਜ਼ਾਦਾ ਮਰ ਗਿਆ, ਉਹਨੇ ਆਰਡਰ ਕਰਤਾ ਨੀ ਜਿਉਂਦਾ ਕਰ ਦੋ, ਨੀ ਹਫ਼ਤੇ ਨੂੰ ਸਣੇ ਬੱਚੇ ਕਹਾਣੀ ਚ ਹੀ ਲਿਖਾ ਦੋ, ਬਸ ਮੌਤ ਸਾਹਮਣੇ ਮੋਢੀ ਖੜੀ ਹੈ। ਉਹ ਫਕੀਰ ਕਹਿੰਦਾ ਕਰ ਦੋ, ਇਹ ਰਸਤਾ ਖਾਂਦੇ ਹੋ, ਅਮਨ ਮਨ ਦੇ ਝੱਡ ਕਰੇ ਨੇ, ਕਰੋ ਜਿਉਂਦਾ ਇਹਨੂੰ, ਸਰੇ ਕੌਣ ਕਰੋ, ਉਹ ਹੈ ਹੀ ਨੀ ਗੱਲ ਦੀ ਹੈ। ਜੇ ਖੁਦਾ ਨਾਮ ਗੱਲ ਪ੍ਰਗਟ ਹੋਵੇਗੀ, ਨਾਮ ਉਹ ਤਾਂ ਹੈ ਨੀ। ਕਹਿਣ ਲੱਗੇ ਫੇਰ, ਕਹਿੰਦੇ ਮਹਾਰਾਜ ਸਾਡੀ ਕਿਵੇਂ ਜਾਣਦਾ ਛਡਾਓ? ਕਹਿੰਦੇ ਜੇ ਮੈਂ ਕਰਦਾ ਜਿਉਂਦਾ, ਕਹਿੰਦੇ ਮਹਾਰਾਜ ਬਹੁਤ ਆਪਦੀ ਮਿਹਰਬਾਨੀ ਹੋਵੇਗੀ। ਕਹਿੰਦੇ ਤੁਸੀਂ ਗੁੱਸੇ ਤਾਂ ਨੀ ਹੋਵੋਗੇ? ਗੁੱਸੇ ਤਾਂ ਨੀ? ਕਹਿੰਦੇ ਮਹਾਰਾਜ ਤੁਸੀਂ ਸਾਡੀ ਜਾਨ ਬਚਾਓ, ਅਸੀਂ ਗੁੱਸੇ ਕਿਉਂ ਹੋਣਾ? ਕਹਿੰਦੇ ਅੱਛਾ। ਉਹ ਜਿਹੜਾ ਫਕੀਰ ਸੀ ਉਹ ਬੱਚੇ ਦੇ ਕੋਲ ਖੜ ਗਿਆ ਜਾ ਕੇ, ਕਹਿਣ ਲੱਗਾ ਬੱਚੇ ਰਸੂਲ ਕੇ ਗੁੱਸੇ ਉੱਠਵਾ, ਰਸੂਲ ਨਹੀਂ ਹਿੱਲਿਆ, ਹਿੱਲਿਆ ਨਹੀਂ। ਕਹਿੰਦਾ ਵੀ ਇਹ ਤਾਂ ਹੋਇਆ ਨੀ ਜਾਂਦਾ। ਕਹਿੰਦੇ ਮਹਾਰਾਜ ਕਿਰਪਾ ਕਰੋ। ਫਿਰ ਕਹਿੰਦਾ ਖਦਾ ਕੇ ਗੁੱਸੇ ਦੇ ਉੱਠ ਬੈਠ, ਖਦਾ ਸੇ ਗੁੱਸੇ ਨਹੀਂ ਹਿੱਲਿਆ। ਕਹਿੰਦੇ ਵੀ ਹੁਣ ਤਾਂ ਖਦਾ ਦੇ ਹੁਕਮ ਤੇ ਵੀ ਨੀ ਉੱਠਿਆ, ਹੁਣ ਕੀ ਕਰੀਏ? ਕਹਿੰਦਾ ਮਹਾਰਾਜ ਕਿਰਪਾ ਕਰੋ, ਸਾਡੀ ਜਾਨ ਬਚਾਓ। ਉਹ ਜਿਹੜਾ ਫਕੀਰ ਨੀ, ਕਹਿਣ ਲੱਗਾ ਇਹ ਬੱਚੇ ਮੇਰੇ ਗੁੱਸੇ ਉੱਠ ਕੇ ਬੈਠ ਜਾ, ਖੇਲਣ ਲੱਗ ਗਿਆ। ਉਹਨਾਂ ਨੇ ਕਿਹਾ ਵੀ ਇਹਦਾ ਖਦਾ ਫਰਮਾਉਂਦਾ ਆਪਣੇ ਆਪ ਨੂੰ, ਜਦੇ ਤਿਆਰ ਹੋ ਗਏ ਵਿਗੜ ਗਏ। ਸ਼ਰਈ ਲੋਕ ਜਿਹੜੇ ਹੁੰਦੇ ਨੇ ਮੈਨੂੰ ਕਹਿੰਦੇ ਨੇ ਆਪਣੇ ਆਪ ਨੂੰ ਰੱਬ ਉਠਵਾਇਆ ਵੀ ਮੇਰੇ ਗੁੱਸੇ ਬੈਠ। ਸਾਰੇ ਹੀ ਲੱਖਾਂ ਫਿਰ ਗਏ ਕਾਜ਼ੀ ਮਲਾਣੇ, ਕਹਿੰਦੇ ਇਹਨੂੰ ਫਤਵਾ ਲਾਓ। ਫਤਵਾ ਦੇਖੋ ਜਾਨ ਬਚਾਤੀ ਨਾ, ਹੁਣ ਫਤਵੇ ਨੂੰ ਚਾਰ ਵਿੱਚ ਹੀ ਹੋਇਆ ਜਾ ਬੇਅਕਲ ਰਾਜਾ ਦੀ, ਉਹ ਵੀ ਨਾਲ ਹੀ ਰਲ ਗਿਆ। ਜਿਹੜੀ ਸ਼ਰ੍ਹਾਂ ਇਹ ਮੱਤ ਮਾਰ ਦਿੰਦੀ ਹੈ ਨਾ ਗੁਰੂ, ਮੱਤ ਮਾਰ ਦਿੰਦੀ ਜਿਹੜੀ ਸ਼ਰ੍ਹਾਂ ਹੁੰਦੀ। ਕਹਿੰਦਾ ਕੀ ਮੈਨੂੰ ਫਤਵਾ ਲਾਓਗੇ? ਕਾਜ਼ੀ ਕਹਿੰਦੇ ਜੀ ਖਾਲਾ ਦੇ ਦੋ, ਦੇਖ ਲਓ ਬਈ ਖਾਲ ਦੇੜ ਦੋ। ਕਹਿੰਦੇ ਜੀ ਲੈ ਦੇੜ ਦੋ, ਕਹਿੰਦੇ ਖਲ ਸਾਹਮਣੇ ਖੜ ਗਿਆ ਕੇ ਦੇੜੋ ਖਲ। ਉਹ ਖੱਲੇ ਹੀ ਨਹੀਂ, ਉੱਧਰ ਹੀ ਜੋੜ ਲਾ ਦੇ ਰੁਪਈਆਂ ਨਾਲ। ਜਿਸ ਤਰ੍ਹਾਂ ਭਾਈ ਤਾਰੂ ਸਿੰਘ ਦਾ ਦੱਸਿਆ ਤੁਸੀਂ ਇਸ ਦੇ ਕੇਸ ਕੱਟ ਦਿਓ, ਉਹ ਕੇਸ ਹੀ ਨਾ ਕੱਟ ਹੋਏ ਫਿਰ ਖੋਪਰੀ ਲਾਈ ਸੀ, ਇਤਨੀ ਤਾਕਤ ਦੇ ਲਓ ਵਾਲਾਂ ਦੇ ਵਿੱਚ ਸਿੱਖਦੇ ਹੁੰਦੇ। ਖੈਰ ਉਹ ਜੋੜ ਲਾ ਦੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਲਾਜਪਤ ਰਾਜਾ ਜੀ ਵੀ ਉੱਥੇ ਚਲੇ ਗਏ ਜੀ ਖਿਲਕਾ ਪਾ ਕੇ ਇੱਕ, ਕਿਉਂ ਉਹਨਾਂ ਨੂੰ ਸੋਝੀ ਲਿਆਉਣੀ ਵੀ ਤੁਹਾਡਾ ਕੰਮ ਕੀ ਹੈ, ਇਸ ਵਾਸਤੇ ਤੁਹਾਨੂੰ ਰਾਜ ਮਿਲੇਗੀ। ਖੈਰ ਉਹ ਕਹਿੰਦੇ ਚੋੜਾ ਲਾ ਲਓ ਵਕੀਰ ਸਾਈਂ, ਉਹ ਕਹਿੰਦਾ ਲਾ ਲਓ, ਮੈਂ ਤਾਂ ਨਹੀਂ ਕਹਿੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਲਾ ਲਓ, ਨਾ ਚੋੜਾ ਲੈਦਾ ਨਾ ਫੜਦਾ, ਲੈ ਦੇਖ ਲਓ। ਇਹ ਤਾਂ ਸਮਸਤਰੇ ਦੇ ਜ਼ੋਰ ਲਾ ਦੇ ਨਹੀਂ, ਕਹਿੰਦਾ ਥੋਤੇ ਨਹੀਂ ਲੈਣੀ ਮੈਂ ਲਾ ਦਾ, ਜੇ ਥੋਤੇ ਨਹੀਂ ਲੈਣੀ ਕਹਿੰਦਾ ਮੈਂ ਲਾ ਦਿਆਂ। ਇੱਥੇ ਗੱਟਿਆਂ ਛੱਤ ਪਾ ਕੇ ਸੰਗ ਉਲਟਾ ਕੇ ਕਾਜ਼ੀ ਦੇ ਢੁੱਗੇ ਚ ਮਾਰੀ ਗੱਲ, ਕਹਿੰਦੇ ਲੈ ਚੱਕ ਲਓ। ਇਹ ਸਾਰੇ ਇਸ ਤਰ੍ਹਾਂ ਦੀ ਹੁੰਦੀਆਂ ਨੇ। ਉਹ ਖੁਦਾ ਸਿੰਘ ਨੂੰ ਕਹਿਣ ਲੱਗੇ ਬਈ ਜੇ ਤੁਸੀਂ ਖਦਾ ਹੋ ਤਾਂ ਫਿਰ ਉਹ ਕਰੋ, ਸਾਡੇ ਨਾਲ ਖਾਣਾ ਖਾ ਲਓ, ਲੈ ਦੇਖ ਲਓ ਚੰਗੀ ਗੱਲ ਤਾਰਾ ਜੀ ਕੀ ਪੁੱਛਣੀ ਹੈ ਕੋਈ ਰੱਬ ਦੇ ਪਾਸੇ ਦੀ ਤਾਂ। ਕਹਿੰਦਾ ਚੰਗਾ ਖਾਣਾ ਖਾ ਲਓ, ਸਾਨੂੰ ਤਾਂ ਇੱਕੋ ਹੀ ਹੈ ਸਾਰੇ ਖਦਾ ਨੂੰ ਤਾਂ। ਫਿਰ ਚੌਲ ਵਾਲੇ ਪਲਾ ਜਿਹੜਾ ਹੁੰਦਾ ਇੱਕ ਚੌਲ ਹੁੰਦਾ, ਉਹ ਤੇ ਪਾਕਿਸਤਾਨ ਦੇ ਲੋਕ ਜਾਣਦੇ ਨੇ, ਮੋੜ ਮੋੜੇ ਪਠੋਏ ਪਲੇ ਨੇ ਉੱਤੋਂ ਚੱਕੇ ਹੁੰਦੇ ਹਨ, ਸਾਰੀ ਦੁਨੀਆਂ ਇਕੱਠੀ ਹੋਈ ਸੀ ਵਿੱਚ ਰਾਜਾ ਪੰਗਤਾਂ ਲੱਗ ਗਈਆਂ ਸਾਧ ਸੰਗਤ, ਯਾਰ ਉਹਨਾਂ ਤੋਂ ਟੱਕਣ ਚੱਕੇ ਨਾ ਉਹਨਾਂ ਤੋਂ ਬਟੋਹਿਆਂ ਤੋਂ ਦੇਗਿਆਂ ਤੋਂ, ਜਿੰਨੇ ਚੌਲ ਸੀ ਉਨੇ ਹੀ ਸੂਰ ਬਣ ਗਏ ਪਾਈ ਗਿਆ ਵਜ਼ੀਰਾਂ ਮਸਲਿਆਂ ਨੂੰ ਵੱਜੇ ਫਿਰਦੇ ਨੇ ਕੋਈ ਕੰਧਾਂ ਲੈ ਜਾਣ, ਉਹ ਰਾਜਾ ਕਹਿਣਗਾ ਤੁਸੀਂ ਤਾਂ ਕਹਿੰਦੇ ਸੀ ਸ਼ਕਤੀ ਦਿਖਾਉਂਦੇ ਨੇ, ਹੁਣ ਆਹ ਕੀ ਕਰਿਆ, ਕਹਿੰਦੇ ਵੀ ਸ਼ਕਤੀ ਨਹੀਂ ਹੈ, ਇਹ ਤਾਂ ਤੁਹਾਡੀ ਭਾਵਨਾ ਨੂੰ ਫੜ ਗਿਆ, ਤੁਸੀਂ ਕਿਸੇ ਦਾ ਧਰਮ ਭੰਗ ਕਰਦੇ ਹੋ, ਕੀ ਉਹਦਾ ਕੋਈ ਹੈ ਨੀ, ਜਿਹੜਾ ਕੋਈ ਕਿਸੇ ਦਾ ਧਰਮ ਭੰਗ ਕਰਦਾ ਉਹਦਾ ਵੀ ਕੋਈ ਹੈ ਨਾ ਰਖਵਾਲਾ, ਕਹਿੰਦੇ ਤਾਂ ਤੁਹਾਡੀ ਭਾਵਨਾ ਨੂੰ ਅਸੀਂ ਕੋਈ ਸ਼ਕਤੀ ਸ਼ੁਕਤੀ ਨੀ ਦਿਖਾਈ, ਉੱਥੇ ਫਿਰ ਉਹਨਾਂ ਦਾ ਨਾਂ ਖੁਦਾ ਸਿੰਘ ਪੈ ਗਿਆ ਸੀ ਸਾਧ ਸਿੰਘ। ਹੋਰ ਬਹੁਤ ਸ਼ਕਤੀਆਂ ਨੇ ਉਹਨਾਂ ਦੀਆਂ, ਤੁਹਾਨੂੰ ਕਿੰਨੀਆਂ ਸੁਣਾ ਦਈਏ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿਹੜੇ ਕਾਜੀ ਬੁਲਾਣੇ ਸਨ ਮੱਕੇ ਦੇ, ਉਹ ਕਹਿਣ ਲੱਗੇ ਬਈ ਬਹੁਤ ਵੱਡਾ ਸ਼ਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ ਖੋਲਣ ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਤੇ ਮੁਸਲਮਾਨ ਆਹ ਪੁੱਛਦੇ ਨੇ ਪੜੋ ਪ੍ਰੇਮ ਨਾਲ, ਕੋਈ ਰੱਬ ਦੇ ਪਾਸੇ ਦੀ ਪੁੱਛ ਲਓ ਤੁਸੀਂ,
ਵੱਡਾ ਹਿੰਦੂ ਅਤੇ ਮੁਸਲਮਾਨ
ਮੁਸਲਮਾਨ ਨਹੀਂ ਕਰਦਾ, ਬਗੈਰ ਇਹਨਾਂ ਤੋਂ ਦੋਨੋਂ ਹੀ ਰੋਂਦੇ ਜਾਣਗੇ ਪਰਲੋਕ ਨੂੰ, ਇਹ ਉਹਨਾਂ ਨੂੰ ਕਹਿੰਦੇ ਨੇ ਪੜੋ ਬਰੇ ਚੰਗੇ
Thank you.
ਉਹਨਾਂ ਨਾਲ ਕਾਜ਼ੀਆਂ ਨੂੰ ਅਰਬੀ ਦੇ ਵਿੱਚ ਬੋਲੇ ਨੇ, ਉਹਨਾਂ ਨਾਲ ਪੰਜਾਬੀ ਚ ਨਹੀਂ ਉੱਥੇ ਗੱਲ ਕਰੀ, ਅਰਬੀ ਚ ਕਰਦੇ ਰਹੇ ਨੇ ਸਾਧ ਸੰਗਤ। ਹੁਣ ਵੀ ਜਿਹੜੇ ਮੱਕੇ ਸ਼ਰੀਫ ਜਾਂਦੇ ਨਾ ਉੱਥੇ ਲਿਖਿਆ ਪਿਆ ਸਾਰਾ, ਇੱਕ ਪਟਿਆਲੇ ਦਾ ਕੋਈ ਪਿਰਸੀ ਪਰਸੀ ਮੁਸਲਮਾਨ ਉਹ ਮੱਕੇ ਦੀ ਯਾਤਰਾ ਕਰਨ ਗਿਆ, ਜਦ ਉਸਨੇ ਜਾ ਕੇ ਉਹ ਲਿਟਰੇਚਰ ਪੜ੍ਹਿਆ ਤਾਂ ਉਹ ਗੁਰੂ ਨਾਨਕ ਦੇਵ ਮਹਾਰਾਜ ਦਾ ਵਿੱਚ ਆਇਆ ਸਾਰਾ, ਅਰਬੀ ਦੇ ਵਿੱਚ ਹੀ ਗੱਲਾਂ ਕਰੀਆਂ ਹੋਈਆਂ। ਇਤਨੀ ਸ਼ਰਧਾ ਹੋ ਗਈ ਉਸਨੂੰ ਗੁਰੂ ਘਰ ਤੇ, ਕਹਿੰਦਾ ਸਭ ਤੋਂ ਵਧੀਆ ਮਤ ਗੁਰੂ ਨਾਨਕ ਦੇਵ ਮਹਾਰਾਜ ਦਾ ਮਤ। ਸਾਧ ਸੰਗਤ ਆ ਕੇ ਉਸਨੇ ਅੰਮ੍ਰਿਤ ਛਕ ਲਿਆ, ਹੁਣ ਉਹਦੇ ਬੱਚੇ ਵੀ ਕੇਸਾ ਧਾਰੀ ਨੇ ਸਾਰੇ। ਸਚਿਆਈ ਹੈ ਸਾਧ ਸੰਗਤ, ਖਾਇਦਾ ਬਥੇਰੀ ਦੁਨੀਆਂ ਕਰਕੇ ਸਚਿਆਈ ਨੂੰ ਕੋਈ ਕੋਈ ਫੜਦਾ ਹੁੰਦਾ, ਕੋਈ ਮਤ ਆਪਣੇ ਆਪ ਨਹੀਂ ਕਿਸੇ ਨੂੰ ਕਹਿੰਦਾ ਵੀ ਸਾਡੇ ਮਤ ਦੇ ਵਿੱਚ ਆ ਜਾਓ, ਨਹੀਂ। ਇਹ ਉਹਨਾਂ ਨੂੰ ਜਣਾਇਆ ਵੀ ਈਰਖਾ ਵਕੀਲੀ ਦੇ ਵਿੱਚ ਸ਼ਾਂਤੀ ਨਹੀਂ, ਸੋਭਾ ਵਾਲਾ ਵਗਾਜੋ ਕਦੇ ਅੱਗੇ ਦਰਗਾਹ ਦੇ ਵਿੱਚ ਇਸਦਾ ਵਸੇਬਾ ਨਹੀਂ ਆਉਣਾ। ਚੰਗੇ ਕਰਮ ਹਿੰਦੂ ਕਰਦਾ ਉਹਦਾ ਵੀ ਮਾਣ ਹੈ ਦਰਗਾਹ ਦੇ ਵਿੱਚ, ਚੰਗੇ ਕਰਮ ਮੁਸਲਮਾਨ ਕਰਦਾ ਉਹਦਾ ਵੀ ਮਾਣ ਹੈ। ਐਵੇਂ ਉਹਨਾਂ ਨੂੰ ਉਪਦੇਸ਼ ਦਿੱਤਾ ਸਾਧ ਸੰਗਤ, ਤਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ, ਸਾਰੀ ਦੁਨੀਆਂ ਨੂੰ ਸਚਿਆਈ ਜਣਾਉਣ ਵਾਸਤੇ, ਜਾਣੀ ਸਾਰੀ ਦੁਨੀਆਂ ਨੂੰ ਤਾਰਦੇ ਰਹੇ ਬੜੋਬਰੇ ਨਾਲ, ਇਸੇ ਵਾਸਤੇ ਹੀ ਹੋਇਆ ਇਸ ਨਾਲ।
ਆਇਆ ਗੁਰੂ ਨਾਨਕ ਜਗ
ਚੱਕਰ ਲਗਾਏ ਦੁਨੀਆਂ ਦੇ ਭਲੇ ਵਾਸਤੇ। ਇਸੇ ਤਰ੍ਹਾਂ ਹੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਲਏ ਗੁਰਸਿੱਖ ਮਹਾਂਪੁਰਸ਼ ਨੇ, ਉਹ ਵੀ ਬਾਣੀ ਦੁਆਰਾ ਦੁਨੀਆਂ ਦਾ ਭਲਾ ਕਰਦੇ ਨੇ। ਆਓ 20 ਦਿਨ ਹੋ ਗਏ ਗੁਰੂ ਨਾਨਕ ਦੇਵ ਦੀ ਬਾਣੀ ਦਾ ਯਾਨੀ ਪ੍ਰਚਾਰ ਜਾਂ ਵਿਚਾਰ ਹੁੰਦੀ ਨੂੰ 20 ਦਿਨ ਹੋ ਗਏ ਗੁਰੂ। ਆਓ ਤੁਹਾਡਾ ਇਹ 20ਵਾਂ ਦੀਵਾਨ ਹੈ। ਇਸੇ ਤਰ੍ਹਾਂ ਮਹਾਂਪੁਰਸ਼ ਹੁਣ ਪੰਜਾਬ ਨੂੰ ਜਾਣਗੇ ਸਵੇਰੇ ਕਰੋ। ਉੱਧਰ ਵੀ ਸੰਗਤਾਂ ਅੜੀਕਦੀ ਨੇ, ਚਿੱਠੀਆਂ ਆਉਂਦੀਆਂ ਨੇ, ਲਾਈਨਾਂ ਲੱਗੀਆਂ, ਕਈ ਤਾਂ ਵੱਧ ਘੱਟ ਵੀ ਬੋਲਦੇ ਨੇ, ਇੱਥੇ ਜਾ ਕੇ ਬਹਿ ਗਏ, ਤੁਹਾਨੂੰ ਪਿਛਲਾ ਨਹੀਂ ਆ ਫਿਕਰ ਹੁੰਦਾ ਹੀ ਆ, ਜਿੱਥੇ ਪਿਆਰ ਹੈ ਗੁਰੂ ਅਗਲਾ ਉੱਥੇ ਹੀ ਕਹਿਣਾ ਹੁੰਦਾ ਹੈ, ਦੂਏ ਨੂੰ ਕੌਣ ਕਹਿੰਦਾ ਕਿਸੇ ਨੂੰ। ਆਓ ਇਸ ਬਾਣੀ ਦਾ ਜੋ ਜਿਨ੍ਹਾਂ ਨੇ ਖੰਡੇ ਦਾ ਅਮਲ ਛਕਿਆ ਉਹ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਨਾਮ ਦਾ ਅਭਿਆਸ ਸ਼ੁਰੂ ਕਰ ਦਿਓ। ਜੁਗਤੀ ਉਗਤੀਆਂ ਬਹੁਤ ਹੁੰਦੀਆਂ ਨੇ ਮਹਾਂਪੁਰਸ਼ਾਂ ਕੋਲ, ਗ੍ਰਿਸ਼ਤੀਆਂ ਦਾ ਤਾਂ ਸੇਵਾ ਹੀ ਬਹੁਤ ਆ, ਬਸ ਜਵਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਹੱਥਾਂ ਪੈਰਾਂ ਨਾਲ ਸੇਵਾ ਕਰੀ ਜਾਓ, ਇਸੇ ਸੇ ਭਲਾ ਹੈ। ਉਹ ਜਿਹੜੀ ਤਪੱਸਿਆ ਸਾਧਨਾ ਉਹ ਤਾਂ ਬਹੁਤ ਔਖੀ ਆ ਗੁਰਮੁਖੋ, ਉਹ ਤਾਂ ਕੋਈ ਮਹਾਂਪੁਰਸ਼ ਕਰਦੇ ਹੁੰਦੇ ਨੇ ਜਿਹੜੇ, ਉਹ ਤਾਂ ਚਲੋ ਆਪਾਂ ਤਾਂ ਗਿਰਣਾ ਤਾਂ ਭਲਾ ਹੀ ਚਾਹੁੰਦੇ ਹਾਂ, ਭਲਾ ਹੋ ਜਾਵੇ ਜਾਂ ਭਲਾ ਬਾਣੀ ਵਾਲ ਨਾਮ ਚ ਹੋ ਜਾਣ, ਸੇਵਾ ਕਰਦਿਆਂ ਹੋ ਜਾਏਗਾ, ਇਤਨਾ ਹੀ ਬਹੁਤ ਆ ਸਾਧ ਸੰਗਤ। ਹੁਣ ਟਾਈਮ ਹੋ ਗਿਆ ਗੁਰੂ ਸੂਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਪ੍ਰਸ਼ਾਦ ਲਵਾਂਗੇ, ਫਿਰ ਸਾਹਿਬ ਜੇ ਜਾਣਗੇ। ਗਿਆਨੀ ਸੰਗਤ ਬਹੁਤ ਹੋਣੀ ਵੀ ਚਾਹੀਦੀ ਹੈ ਤੇ ਆਪਣੇ ਸਹਿਜ ਨਾਲ ਜੋੜ ਜੋ ਕੁਛ ਵੀ ਹੈ ਕੀ ਹੈ ਇਵੇਂ ਮਾੜੀ ਜੀ ਗੱਲ ਪਿੱਛੇ ਨਹੀਂ ਨਾ ਨਾ ਸ਼ਾਂਤੀ ਦੇ ਵਿੱਚ ਫਰਕ ਨਹੀਂ ਪੈਣ ਜੇ ਜੋੜਾ ਵੀ ਇੱਧਰ ਕੋਈ ਪਾ ਕੇ ਲੈ ਗਿਆ ਤਾਂ ਵੀ ਕੀ ਹੋ ਗਿਆ ਫਿਰ ਭੁੱਲ ਕੇ ਕੋਈ ਲੈ ਵੀ ਗਿਆ ਤਾਂ ਵੀ ਕੋਈ ਗੱਲ ਨਹੀਂ ਹੈ ਕੋਈ ਗਿਲਾ ਨਹੀਂ ਕਰਨਾ ਬੜੋ ਬਣੇ ਨਾਲ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦਾ